ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਚੌਥਾ ਅਸ਼ਪਦੀਆ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਸੰਗਤਾਂ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚੇ ਹੋ। ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜਿਆ ਹੈ। ਸਮੇਂ ਅਨੁਸਾਰ ਆਪ ਜੀ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰ ਕਰਕੇ ਹਾਜ਼ਰੀ ਭਰਨ ਵਾਸਤੇ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ। ਸੋ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਜਿਹੜੀਆਂ ਦੋ ਅਸ਼ਪਦੀਆਂ ਹਨ, ਉਹਨਾਂ ਦੇ ਚੋਂ ਇੱਕ ਅਸ਼ਪਦੀ ਪਿੱਛੇ ਰਾਗ ਦੇ ਦੂਸਰੇ ਘਰ ਦੀ ਆ ਚੁੱਕੀ ਹੈ। ਇਹ ਅਸ਼ਪਦੀ ਦਸਵੇਂ ਘਰ ਦੀ ਹੈ। ਦੋ ਅਸ਼ਪਦੀਆਂ ਮਹਾਰਾਜ ਸਾਹਿਬ ਦੀਆਂ, ਗੁਰੂ ਰਾਮਦਾਸ ਮਹਾਰਾਜ ਦੀਆਂ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸਰਵਣ ਕਰੋ ਦੇ।
ਰਾਗ ਸੂਹੀ ਮਹੱਲਾ ਚੌਥਾ ਅਸ਼ਪਦੀਆ ਘਰ ਦਸਵਾ।
ਰਾਗ ਸੂਹੀ ਹੈ ਉਚਾਰਨ ਕਰਨ ਵਾਲੇ ਚੌਥੇ ਪਾਤਸ਼ਾਹ, ਅੱਠ ਪਦਿਆਂ ਵਾਲੇ ਸ਼ਬਦ ਹੋਣ ਕਰਕੇ ਅਸ਼ਪਦੀਆਂ ਸੰਗਿਆ ਹੈ। ਰਾਗ ਦਾ ਦਸਵਾਂ ਸੁਰਤਾਲ ਹੈ। ਪਹਿਲਾਂ ਮੰਗਲ ਕਰਦੇ ਹਨ ਜੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਐਸੇ ਵਿਸ਼ੇਸ਼ਣਾਂ ਵਾਲੇ ਬ੍ਰਹਮ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੋਇਆ ਕਰਦੀ ਹੈ, ਸਤਿਗੁਰ ਪ੍ਰਸਾਦ। ਤੇ ਮਹਾਰਾਜ ਸਾਹਿਬ ਜੀ ਅੱਗੇ ਉਸ ਪਰਮੇਸ਼ੁਰ ਵਾਹਿਗੁਰੂ ਦੇ ਨਾਲ ਜਿਗਿਆਸਾ ਅਵਸਥਾ ਦੇ ਵੀ ਕਿਸ ਤਰ੍ਹਾਂ ਦਾ ਸੁਨੇਹ ਹੈ ਉਹਦਾ ਵਰਣਨ ਕਰਦੇ ਹੋਏ ਫਰਮਾਉਂਦੇ ਹਨ।
ਅੰਦਰ ਸੱਚਾ ਨੇਹ
ਲਾਇਆ
ਲਾਇਆ ਪ੍ਰੀਤਮ ਆਪਣੈ।
ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੈ। ਆਪਣੇ ਪ੍ਰੀਤਮ ਪਿਆਰੇ ਗੁਰਾਂ ਨੇ ਮੇਰੇ ਹਿਰਦੇ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ੁਰ ਦਾ ਅੰਦਰ ਦਾ ਅਰਥ ਹੁੰਦਾ ਵਿੱਚ, ਹਿਰਦੇ ਦੇ ਅੰਦਰ ਕੀ ਹੈ ਵਿੱਚ ਵਾਹਿਗੁਰੂ ਦਾ ਸੱਚਾ ਨੇਹੋ ਪ੍ਰੇਮ ਲਾ ਦਿੱਤਾ ਹੈ।
ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ।
ਜਦੋਂ ਆਪਣੇ ਸਾਹਮਣੇ ਸਨਮੁਖ ਪੂਰੇ ਸਤਿਗੁਰਾਂ ਨੂੰ ਦੇਖਾਂ ਵੇਖਦਾ ਹਾਂ ਤਾਂ ਮੇਰਾ ਤਨ ਮਨ ਜਿਹੜਾ ਮਨ ਵੀ ਤੇ ਤਨ ਸਰੀਰ ਵੀ ਨਿਹਾਲ ਦੁੱਖ ਰਹਿਤ ਹੋ ਜਾਂਦਾ ਹੈ ਜਾਂ ਪ੍ਰਸੰਨਤਾ ਦੇ ਸਹਿਤ ਹੋ ਜਾਂਦਾ ਹੈ। ਇਹ ਦਰਸ਼ਨਾਂ ਦਾ ਪ੍ਰਤੱਖ ਮਹੱਤਵ ਹੈ।
ਮੈਂ ਹਰ ਹਰ ਨਾਮ ਵਿਸਾਹ,
ਮੈਂ ਪੂਰੇ ਗੁਰਾਂ ਦੇ ਪਾਸੋਂ ਹਰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ੁਰ ਦੇ ਨਾਮ ਨੂੰ ਵਿਸਾਹ ਨਾਮ ਹੈ ਖਰੀਦਣ ਦਾ, ਇਹ ਖਰੀਦਣ ਕੀਤਾ ਹੈ। ਤਨ ਮਨ ਧਨ ਦੇ ਕੇ ਉਹਦੇ ਬੱਟੇ ਚ ਲਿਆ, ਮੈਨੂੰ ਹਰ ਹਰ ਨਾਮ ਦਾ ਹੀ ਵਿਸਾਹ ਭਰੋਸਾ ਹੈ।
ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ।
ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅਗਮ ਗਮ ਦੀ ਗਮਤਾ ਤੋਂ ਰਹਿਤ ਜੋ ਹੈ ਵਾਹਿਗੁਰੂ ਹੈ, ਜਿਸ ਦੀ ਸ਼ਾਸਤਰਕ ਗਿਆਨ ਕਰਕੇ ਕੋਈ ਗਮਤਾ ਨਹੀਂ ਪਾਈ ਜਾਂਦੀ, ਜਿਸ ਦਾ ਸ਼ਕਤੀ ਬਿਰਤੀ ਕਰਕੇ ਕੋਈ ਥਾਂ ਨਹੀਂ ਪਾਇਆ ਜਾਂਦਾ, ਜਾਂ ਜੋ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਆਗਮ ਮਨ ਦੀ ਬਾਣੀ ਦੇ ਅਵਿਸ਼ੇ ਹੈ ਅਥਾਹ ਬਹੁਤ ਡੂੰਘਾ ਹੈ, ਉਹ ਨਾਮ ਪਰਮੇਸ਼ੁਰ ਵਾਹਿਗੁਰੂ ਦਾ ਜੋ ਹੈ ਉਹ ਪਰਮੇਸ਼ੁਰ ਮੈਂ ਪੂਰੇ ਸਤਿਗੁਰਾਂ ਤੋਂ ਜਾਂ ਨਾਮ ਪੂਰੇ ਸਤਿਗੁਰਾਂ ਤੋਂ ਪਾਇਆ ਜਾਂ ਪਰਮੇਸ਼ੁਰ ਉਹ ਸਤਿਗੁਰਾਂ ਤੋਂ ਪਾਇਆ, ਦੋਨੇ ਅਰਥ ਬਣਦੇ ਨੇ। ਇਸ ਪ੍ਰਕਾਰ ਕਿਹਾ ਹੈ, ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਹਾਂ ਸਤਿਗੁਰ ਵੇਖ ਵਿਗਸੀਆ।
ਇਹ ਪਾਠ ਦੀ ਕੁੰਡੀ ਹੈ ਭਾਈ, ਇਹਨੂੰ ਵਿਗਸੀਆ ਨੀ ਕਹਿਣਾ, ਵਿਗਸੀਆ ਪੋਲਾ ਦਾ ਪਾਠ ਹੈ। ਹਾਉ ਮੈਂ ਮੇਰੇ ਚਿੱਤ ਦੀ ਬਿਰਤੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਵੇਖ ਕਰਕੇ ਐਸੇ ਆਨੰਦ ਦੇ ਵਿੱਚ ਵਿਗਸੀਆ ਖਿੜ ਗਈ ਹੈ। ਤੇ ਹਰ ਵਕਤ ਫਿਰ ਅੱਗੇ ਦੱਸਦੇ ਹਨ, ਹਰ ਨਾਮੇ
ਹਰ ਨਾਮੇ ਲੱਗਾ ਪਿਆਰ।
ਹਰ ਪਰਮੇਸ਼ੁਰ ਦੇ ਨਾਮੇ ਨਾਮ ਜਪਣ ਦੇ ਵਿੱਚ ਪਿਆਰ ਨਾਮੇ ਸਨੇਹ ਦਾ ਸਨੇਹ ਲੱਗ ਗਿਆ ਹੈ।
ਕਿਰਪਾ ਕਰਕੇ ਮਿਲਿਆਨ,
ਸਤਿਗੁਰਾਂ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪਣੇ ਨਾਲ ਮੇਲ ਲਿਆ, ਜਾਂ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਆਪਣੇ ਨਾਲ ਮੇਲਿਆ, ਜਾਂ ਫਿਰ ਪਰਮੇਸ਼ੁਰ ਨੇ ਪਰਮੇਸ਼ੁਰ ਦੇ ਨਾਲ ਮੇਲਿਆ ਮੇਲ ਦਿੱਤਾ ਸਤਿਗੁਰਾਂ ਨੇ, ਇਹ ਸਤਿਗੁਰਾਂ ਦੀ ਕਿਰਪਾ ਹੋਈ।
ਪਾਇਆ ਮੋਖ ਦੁਆਰ,
ਜਿਸ ਕਰਕੇ ਦੁਆਰ ਨਾਮ ਹੈ ਦੁਆਰੇ ਦਾ, ਦਰਵਾਜੇ ਦਾ, ਮੁਕਤੀ ਦਾ ਦਰਵਾਜਾ, ਉਹ ਕੀ ਹੈ ਗਿਆਨ, ਜਾਂ ਦੁਆਰਿਆਂ ਵਾਲੇ ਸਰੀਰ ਤੋਂ ਮੁਕਤੀ ਪਾ ਲਈ ਹੈ, ਹੁਣ ਮੁੜ ਕੇ ਸਰੀਰ ਧਾਰਨ ਦੀ ਲੋੜ ਨਹੀਂ ਪਏਗੀ।
ਸਤਿਗੁਰ ਬਿਰਹੀ ਨਾਮ ਕਾ,
ਪੂਰਨ ਸਤਿਗੁਰੂ ਜੀ ਨਾਮ ਦਾ ਬਿਰਹੀ ਪ੍ਰੇਮੀ ਹੈ, ਇਸ ਕਰਕੇ
ਜੀ ਮਿਲੇ ਤਾਂ ਤਨ ਮਨ ਦੇਉ।
ਜੇਕਰ ਮੈਨੂੰ ਵੀ ਐਸਾ ਗੁਰੂ ਮਿਲੇ ਮਿਲ ਜਾਵੇ, ਜਿਗਿਆਸੂ ਦੀ ਤੜਪ ਹੈ ਇਹ, ਜਿਗਿਆਸੂ ਮੁਖ ਦੁਆਰਾ ਬੇਨਤੀ ਹੈ, ਮੈਂ ਆਪਣੇ ਤਨ ਮਨ ਉਸ ਦੇ ਅੱਗੇ ਭੇਟਾ ਕਰ ਦਿਆਂ ਜੇ।
ਜੇ ਪੂਰਬ ਹੋਵੇ ਲਿਖਿਆ,
ਜੇ ਪੂਰਬਲੇ ਨਿਸਕਾਮ ਕਰਮਾਂ ਕਰਕੇ ਗੁਰੂ ਦਾ ਮਿਲਾਪ ਮੇਰੇ ਮੱਥੇ ਦੇ ਉੱਤੇ ਲਿਖਿਆ ਹੋਵੇਗਾ,
ਤਾਂ ਅੰਮ੍ਰਿਤ ਸਹਿਜ ਪੀਏ,
ਤਾਂ ਸੁਤੇ ਸਿੱਧ ਹੀ ਗੁਰਾਂ ਦੇ ਕੋਲ ਨਾਮ ਅੰਮ੍ਰਿਤ ਨੂੰ ਪੀਣਾ ਕਰਾਂਗਾ, ਤਾਂ ਮੈਂ ਗੁਰਾਂ ਪਾਸੋਂ ਸਹਿਜ ਸੁਤੇ ਸਿੱਧ ਹੀ ਨਾਮ ਅੰਮ੍ਰਿਤ ਪੀਓ, ਪੀ ਕੇ ਨਿਹਾਲ ਹੋ ਜਾਵਾਂਗਾ।
ਸੁਤਿਆ ਗੁਰ ਸਾ ਲਾਹੀਏ,
ਸੁਤਿਆਂ ਸੌਣ ਲੱਗਿਆ, ਜਾਂ ਸੁੱਤੇ ਪਿਆ ਵੀ ਨਾਮ ਦਾ ਐਸਾ ਪ੍ਰਭਾਵ ਚੱਲਣਾ ਜੋ ਸੁੱਤੇ ਪਿਆ ਵੀ ਨਾ ਵਿਸਰੇ। ਸੁਤਿਆਂ ਗੁਰ ਸਾ ਲਾਹੀਏ, ਗੁਰ ਸਤਿਗੁਰਾਂ ਦੁਆਰਾ ਦਿੱਤੇ ਹੋਏ ਵਾਹਿਗੁਰੂ ਨਾਮ ਨੂੰ ਸਾ ਲਾਹੀਏ, ਸਲਾਉਣਾ ਕਰੀਏ, ਸਲਾਉਣਾ ਚਾਹੁੰਦਾ ਹਾਂ।
ਉੱਠਦਿਆ ਭੀ ਗੁਰ ਆ ਲਾਓ,
ਉੱਠਦੇ ਹੋਏ ਵੀ ਗੁਰਾਂ ਦੁਆਰੇ ਦਿੱਤੇ ਹੋਏ ਵਾਹਿਗੁਰੂ ਨਾਮ ਨੂੰ ਆ ਲਾਓ ਉਚਾਰਨ ਕਰਦਾ ਹਾਂ, ਉੱਠਣ ਵੇਲੇ ਵੀ ਉਚਾਰਦਾ ਹਾਂ, ਸੌਂਦਿਆਂ ਹੋਇਆਂ ਵੀ ਵਾਹਿਗੁਰੂ ਦੇ ਨਾਮ ਦੀ ਸ਼ਲਾਘਾ ਕਰਦਾ ਹਾਂ, ਇਹ ਜਗਿਆਸੂ ਦੀ ਅਵਸਥਾ ਹੈ।
ਕੋਈ ਐਸਾ ਗੁਰਮੁਖ ਜੀ ਮਿਲੇ,
ਮੈਂ ਇਸ ਤਲਾਸ਼ ਵਿੱਚ ਹਾਂ, ਜੇ ਕੋਈ ਇਹੋ ਜਿਹਾ ਗੁਰਮੁਖ ਪਿਆਰਾ ਨਾਮ ਅਭਿਆਸੀ ਮੈਨੂੰ ਮੇਰੇ ਮਿਲ ਜਾਵੇ, ਤਾਂ ਫਿਰ
ਹਾਂ ਤਾਂ ਕਿ ਧੋਵਾ ਪਾਓ,
ਜਿਹਨੂੰ ਸੁੱਤਿਆਂ ਵੀ ਨਾਮ ਨਾ ਵਿਸਰੇ, ਕਿਤੇ ਮੈਨੂੰ ਮਿਲ ਜਾਏ, ਮੈਂ ਤਾਂ ਉਹਦੇ ਚਰਨ ਧੋਵਾਂ ਫੁੱਟ ਕੇ। ਵੀ ਮਹਾਂਪੁਰਖੋ ਧੰਨ ਹੋ ਤੁਸੀਂ, ਹਾਂ ਮੈਂ ਉਹਨਾਂ ਪਿਆਰੇ ਗੁਰਮੁਖਾਂ ਦੇ ਸ਼ਰਧਾ ਰੂਪੀ ਜਲ ਦੇ ਨਾਲ ਭਾਵਨਾ ਦੇ ਸਹਿਤ ਹੋ ਕੇ ਪਾਉਂ ਚਰਨ ਧੋਣਾ ਕਰਾਂ ਮੈਂ। ਬੇਅੰਤ ਐਸੇ ਗੁਰਮੁਖ ਨੇ ਭਾਈ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ, ਸਿੰਘਾਂ ਨੇ ਪੁੱਛਿਆ ਸੀ ਕਿ ਮਹਾਰਾਜ ਤੁਹਾਡੀ ਨਾਮ ਦੀ ਕੀ ਅਵਸਥਾ ਹੈ। ਮਹਾਂਪੁਰਖ ਕਹਿੰਦੇ ਭਾਈ ਮੇਰੀ ਕੀ ਅਵਸਥਾ ਹੋਣੀ ਸੀ। ਸਿੰਘਾਂ ਨੇ ਕਿਹਾ ਮਹਾਰਾਜ ਵੀ ਟਾਲੋ ਨਾ, ਬੇਨਤੀ ਹੈ। ਮਹਾਂਪੁਰਖ ਕਹਿੰਦੇ ਵੇਖੋ, ਜੇ ਝੂਠ ਬੋਲੂੰਗਾ ਮੈਂ ਪਾਪ ਲੱਗੂਗਾ, ਜੇ ਸੱਚ ਬੋਲਦਾ ਤਾਂ ਨੁਕਸਾਨ ਹੁੰਦਾ, ਇਸ ਕਰਕੇ ਭਾਈ ਚੁੱਪੇ ਠੀਕ ਹੈ। ਕਹਿੰਦੇ ਮਹਾਰਾਜ ਤੁਹਾਡਾ ਕੀ ਨੁਕਸਾਨ ਹੋਣਾ, ਪੱਕੀਆਂ ਨਰਦਾ ਹੈ। ਮਹਾਂਪੁਰਖ ਕਹਿੰਦੇ ਫਿਰ ਪੰਜ ਸਿੰਘ ਅਰਦਾਸ ਕਰਿਓ ਵੀ ਮੇਰੀ ਅਵਸਥਾ ਨੂੰ ਫਰਕ ਨਾ ਪਵੇ, ਫਿਰ ਮੈਂ ਦੱਸ ਦਿੰਦਾ। ਮਹਾਂਪੁਰਖ ਕਹਿੰਦੇ ਵੀ ਜਦੋਂ ਅੰਮ੍ਰਿਤ ਪਾਨ ਕੀਤਾ ਸੀ, ਜਦੋਂ ਪੰਜ ਪਿਆਰੇ ਨੇ ਨਾਮ ਦ੍ਰਿੜ ਕਰਵਾਇਆ, ਕਹਿੰਦੇ ਉਦੋਂ ਤੋਂ ਲੈ ਕੇ ਹੁਣ ਤੱਕ ਜਾਗਦਿਆਂ ਤਾਂ ਕੀ ਭੁੱਲਣਾ, ਸੁੱਤਿਆਂ ਵੀ ਕਦੇ ਭੁੱਲਿਆ ਨਹੀਂ। ਹੁਣ ਦੱਸਣ ਤੋਂ ਬਾਅਦ ਜੇ ਗੁਰੂ ਦੀ ਕਰੋਪੀ ਹੋ ਗਈ, ਮੈਂ ਕਹਿ ਨਹੀਂ ਸਕਦਾ ਵੀ ਹੁਣ ਤੱਕ ਇਹ ਅਵਸਥਾ ਰਹੀ ਹੈ। ਖੈਰ ਉਹਨਾਂ ਦੀ ਅਵਸਥਾ ਇਹੋ ਜਿਹੀ ਸੀ, ਉਹ ਤਾਂ ਇੱਕ ਨਿਮਰਤਾ ਸੀ ਉਹਨਾਂ ਦੀ, ਦੱਸਣ ਦੇ ਨਾਲ ਵੀ ਮਹਾਂਪੁਰਖਾਂ ਨੂੰ ਕੀ ਫਰਕ ਪੈਣਾ ਸੀ। ਇਸ ਤਰ੍ਹਾਂ ਸੰਤ ਸਾਵਣ ਸਿੰਘ ਹੋਏ ਨੇ ਹਰਿਆਣੇ ਵਿੱਚ, ਤੇ ਉਹਨਾਂ ਦੇ ਪ੍ਰੇਮੀ ਕਹਿੰਦੇ ਸੀ 115 ਵਰੇ ਦੀ ਹੋ ਕੇ ਗਏ ਹੈ। ਜਦੋਂ ਉਹਨਾਂ ਦਾ ਸੰਸਕਾਰ ਕੀਤਾ, ਦਾਸ ਉੱਤੇ ਹਾਜ਼ਰ ਸੀ, ਪਿਛਲੇ 40 ਵਰੇ ਚੌਂਕੜਾ ਇਹੋ ਜਿਹਾ ਰੱਖਿਆ ਵੀ ਜਦੋਂ ਪ੍ਰਾਣ ਤਿਆਗ ਗਏ, ਸਰੀਰ ਤਿਆਗ ਗਿਆ, ਚੌਂਕੜਾ ਲੱਗਿਆ ਹੋਇਆ ਸੀ, ਮੁੜ ਕੇ ਚੌਂਕੜਾ ਖੁੱਲਿਆ ਨਹੀਂ। ਜਦੋਂ ਇਸ਼ਨਾਨ ਕਰਾਇਆ ਚੌਂਕੜੇ ਦੇ ਸਮੇਤ ਹੀ ਕਰਾਇਆ ਗਿਆ। ਬੜੀ ਮੁਸ਼ਕਲ ਦੇ ਨਾਲ ਵਸਤਰ ਬਦਲੇ ਤੇ ਫਿਰ ਉਹਨਾਂ ਨੂੰ ਚੁੱਕ ਕੇ ਅਰਥੀ ਦੇ ਉੱਤੇ ਚੌਂਕੜੇ ਦੇ ਸਮੇਤ ਹੀ ਰੱਖਿਆ ਗਿਆ। ਅਰਥੀ ਦੇ ਉੱਤੇ ਲੰਮੇ ਪੈ ਕੇ ਨਹੀਂ ਸੀ ਗਏ ਤੇ ਜਦੋਂ ਚਿਖਾ ਤੇ ਰੱਖੇ, ਮੈਂ ਆਪਣੀ ਅੱਖੀਂ ਦੇਖੀ ਹੋਈ ਗੱਲ ਕਹਿ ਰਿਹਾ, ਉਦੋਂ ਵੀ ਚੁੱਕ ਕੇ ਉਸੇ ਤਰ੍ਹਾਂ ਚਿਖਾ ਦੇ ਉੱਤੇ ਰੱਖੇ, ਆਲੇ ਦੁਆਲੇ ਲੱਕੜਾਂ ਚਿਣੀਆਂ। ਉਹਨਾਂ ਮਹਾਂਪੁਰਖਾਂ ਨੂੰ ਸਮਾਂ ਮਿਲ ਗਿਆ ਸੀ, ਦਾਸ ਨੇ ਬੇਨਤੀ ਕੀਤੀ ਇਕਾਂਤ ਵਿੱਚ। ਭਾਈ ਹਰਬੰਸ ਸਿੰਘ ਕਿਸੇ ਵੇਲੇ ਇੱਥੇ ਪੜ੍ਹਨ ਆਇਆ ਸੀ ਜਥੇ ਵਿੱਚ, ਪ੍ਰਲਵਤ ਹੈ ਬਹੁਤੀ ਦੇਰ ਟਿਕ ਨਾ ਸਕਿਆ, ਉਹਨਾਂ ਦੀ ਸੇਵਾ ਮਿਲ ਗਈ ਸੀ ਉਹਨੂੰ। ਮੈਂ ਕਿਹਾ ਜੀ ਹਰਬੰਸ ਸਿੰਘ ਨੂੰ ਵੀ ਪਰੇ ਭੇਜ ਦਿਓ। ਮੈਂ ਕਿਹਾ ਹਰਬੰਸ ਸਿੰਘ ਗੁੱਸਾ ਨਾ ਕਰੀ, ਕਹਿੰਦਾ ਜੀ ਨਹੀਂ। ਮੈਨੂੰ ਕਹਿੰਦੇ ਦੱਸੋ, ਮਹਾਂ ਜੀ ਮੈਨੂੰ ਇਹ ਦੱਸੋ ਵੀ 100 ਸਾਲ ਤਾਂ ਲਗਾਤਾਰ ਤੁਸੀਂ ਗੁਰਮੰਤਰ ਆਰਾਧਿਆ, ਪੂਰੀ ਇੱਕ ਸਦੀ ਹੈ ਵੀ ਕਲਗੀਧਰ ਪਾਤਸ਼ਾਹ ਦੇ ਨਾਨਕੇ ਅਸਥਾਨ ਤੇ ਸੇਵਾ ਕਰਾਈ, ਹੋਰ ਕਈ ਜਗ੍ਹਾ ਸੇਵਾ ਕਰਾਈਆਂ, ਰਹਿਤ ਵਹਿਤ ਵੀ ਪੂਰਨੋ, ਵੀ ਮੈਨੂੰ ਆਪਣੀ ਅਵਸਥਾ ਦੱਸੋ ਵੀ ਤੁਹਾਡੀ ਅਵਸਥਾ ਕੀ। ਜੇ ਤੁਸੀਂ ਅਵਸਥਾ ਨਾ ਦੱਸਣੀ ਹੋਈ ਤਾਂ ਜਵਾਬ ਦੇ ਦਿਓ, ਟਾਲ ਨਾ ਲਾਇਓ। ਹੱਸ ਕੇ ਕਹਿੰਦੇ ਮੇਰੀ ਕੀ ਅਵਸਥਾ ਹੋਣੀ ਸੀ? ਮੈਂ ਕਿਹਾ ਜੀ ਤਾਂ ਟਾਲ ਹੀ ਹੋਈ ਨਾ ਫਿਰ। ਮੈਨੂੰ ਕਹਿੰਦੇ ਵੀ ਤੂੰ ਭਾਈ ਹਿਸਾਬ ਲਾ ਲਈ, ਮੈਂ ਤਾਂ ਬਹੁਤਾ ਨਹੀਂ ਪੜ੍ਹਿਆ ਹੋਇਆ। ਕਹਿੰਦੇ ਤੂੰ ਪੜ੍ਹਿਆ ਹੋਇਆ ਅਵਸਥਾ ਦੇਖ ਲਈ, ਕਿਹੜੀ ਹੋ ਸਕਦੀ ਉਹ ਮੈਂ ਦੱਸ ਦੇਣਾ। ਕਹਿੰਦੇ ਵੀ ਗੁਰੂ ਸਾਹਿਬ ਦੀ ਇਹ ਕਿਰਪਾ ਹੈ ਵੀ ਨੀਂਦ ਆਉਂਦੀ ਹੈ ਆਪਣੇ ਸਮੇਂ ਅਨੁਸਾਰ, ਸਰੀਰ ਨੂੰ ਆਰਾਮ ਦੇ ਕੇ ਚਲੀ ਜਾਂਦੀ ਹੈ, ਪਰ ਜਿੱਥੇ ਨਾਮ ਦੀ ਧੁਨ ਚੱਲ ਰਹੀ ਹੈ ਕਹਿੰਦੇ ਉਹ ਸੁੱਤਿਆਂ ਵੀ ਕਦੇ ਭੁੱਲਦਾ ਨਹੀਂ। ਤੇ ਇਸ ਕਰਕੇ ਕੋਈ ਐਸਾ ਗੁਰਮੁਖ ਜੇ ਮਿਲੇ ਹਾਂ ਤਾਂ ਕਿ ਧੋਵਾਂ ਪਾਓ। ਐਡੀ ਅਵਸਥਾ ਦੇ ਗੁਰਮੁਖ ਇਹ ਨਹੀਂ ਵੀ ਇਹ ਅਤ ਕਥਨੀ ਹੈ ਵੀ ਹੋ ਨਹੀਂ ਸਕਦੇ, ਹੋਰ ਵੀ ਨੇਕਾਂ ਹੋਣਗੇ। ਪਰ ਦੋ ਦੀ ਮਿਸਾਲ ਤਾਂ ਸਾਹਮਣੇ ਹੈ, ਕਿੰਨਿਆਂ ਗੁਰਮੁਖਾਂ ਦਾ ਨਾਮ ਪੰਥ ਦੇ ਵਿੱਚ ਖਬਰ ਹੈ, ਕਿੰਨੀਆਂ ਕਰੂਹਾਂ ਹੋਣ ਐਸੀਆਂ। ਆਓ ਜਿਸ ਪ੍ਰਕਾਰ ਸਤਿਗੁਰੂ ਅੱਗੇ ਕਿਰਪਾ ਕਰਦੇ ਸੁਣੋ ਜੀ।
ਕੋਈ ਐਸਾ ਸੱਜਣ ਲੋੜ ਲਹੋ,
ਹੇ ਭਾਈ ਕੋਈ ਇਹੋ ਜਿਹਾ ਸੱਜਣ ਪਿਆਰਾ ਲੋੜ ਭਾਵ ਲੱਭ ਲਵੋ ਤੁਸੀਂ।
ਮੈਂ ਪ੍ਰੀਤਮ ਦੀ ਮਿਲਾਏ,
ਜਿਵੇਂ ਜਿਹੜਾ ਮੈਨੂੰ ਪਿਆਰੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦੇਵੇ, ਕਿਉਂਕਿ
ਸਤਿਗੁਰ ਮਿਲਿਆ ਹਰ ਪਾਇਆ,
ਸਤਿਗੁਰਾਂ ਦੇ ਨਾਲ ਮਿਲਣ ਕਰਕੇ ਹਰੀ ਪਰਮੇਸ਼ਰ ਪਾਇਆ ਜਾਂਦਾ ਹੈ।
ਮਿਲਿਆ ਸਹਿਜ ਸੁਭਾਅ,
ਫਿਰ ਜਿਸ ਪਰਮੇਸ਼ਰ ਦੇ ਮਿਲਣ ਕਰਕੇ ਸੋਤੇ ਸਿੱਧ ਸੁਭਾਵਕ ਹੀ ਆਤਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਜੋ ਪਰਮੇਸ਼ਰ ਸਹਿਜ ਸੋਤੇ ਸਿੱਧ ਸੁਭਾਅ ਸੁਭਾਵਕ ਹੀ ਤੇ ਉਹ ਮਿਲਦਾ ਜਾਂ ਸੁਭਾਅ ਪ੍ਰਕਾਸ਼ ਰੂਪ ਹੋ ਕੇ ਮਿਲਿਆ ਹੋਇਆ ਹੈ।
ਸਤਿਗੁਰ ਸਾਗਰ ਗੁਣ ਨਾਮ ਕਾ,
ਸਤਿਗੁਰੂ ਜੀ ਦੈਵੀ ਗੁਣਾਂ ਦਾ ਤਾਂ ਸਮੁੰਦਰ ਹੀ ਹੈ ਨਾ, ਸਾਗਰ ਨਾਲ ਸਮੁੰਦਰ ਦਾ, ਐਸੇ ਹਨ ਸਤਿਗੁਰੂ।
ਸਤਿਗੁਰ ਸਾਗਰ ਗੁਣ ਨਾਮ ਕਾ,
ਜੋ ਸਤਿਗੁਰੂ ਜੀ ਦੈਵੀ ਗੁਣਾਂ ਦੇ ਨਾਮ ਦਾ ਸਾਗਰ ਸਮੁੰਦਰ ਹਨ। ਸਤਿਗੁਰ ਸਾਗਰ ਗੁਰੂ ਨਾਮ ਕਾ, ਹਾਂਜੀ ਗੁਣ ਨਾਮ ਕਾ ਗੁਣਾਂ ਦਾ ਸਮੁੰਦਰ ਹਨ।
ਮੈਂ ਤਿਸ ਦੇਖਣ ਕਾ ਚਾਉ,
ਮੈਨੂੰ ਉਸ ਗੁਰੂ ਨਾਨਕ ਸਾਹਿਬ ਦੇ ਦੇਖਣ ਦਾ ਚਾਉ ਉਤਸ਼ਾਹ ਲੱਗਿਆ ਹੋਇਆ ਹੈ।
ਹੋ ਤਿਸ ਬਿਨ ਘੜੀ ਨਾ ਜੀਵ,
ਮੈਂ ਤਿਸ ਉਸ ਵਾਹਿਗੁਰੂ ਤੋਂ ਬਗੈਰ ਘੜੀ ਮਾਤਰ ਵੀ ਜਿਉਂਦਾ ਨਹੀਂ ਰਹਿ ਸਕਦਾ ਹਾਂ।
ਬਿਨ ਦੇਖੇ ਮਰ ਜਾਓ,
ਪਰ ਗੁਰੂ ਦੇ ਦਰਸ਼ਨ ਬਗੈਰ ਦੇਖੇ ਬਗੈਰ ਮੇਰੀ ਮੌਤ ਹੀ ਹੋ ਜਾਂਦੀ ਹੈ, ਮਰ ਜਾਓ ਮਰਨਾ ਹੀ ਹੁੰਦਾ ਹੈ। ਤੋ ਇਸ ਕਰਕੇ ਦੱਸਦੇ ਹਨ,
ਜੋ ਮੱਛਲੀ ਬਿਨ ਪਾਣੀ ਹੈ,
ਜਿਵੇਂ ਮੱਛੀ ਜਿਹੜੀ ਹੈ ਨਾ ਉਹ ਪਾਣੀ ਤੋਂ ਬਗੈਰ
ਰਹਿ ਨਾ ਕਿਤੇ ਉਪਾਏ,
ਉਹ ਕਿਸੇ ਵੀ ਯਤਨ ਨਾਲ ਰਹਿ ਨਹੀਂ ਸਕਦੀ। ਤੁਸੀਂ ਕਹਿੰਦੇ ਹੋ ਦਰਵਾਜ਼ੇ ਦਾ ਖੜਕਾ ਵੀ ਨਾ ਹੋਵੇ ਵੀ ਟੇਪ ਚ ਭਰਿਆ ਜਾਊਗਾ, ਹੁਣ ਇਹਨੂੰ ਰੋਕੋ ਭਾਈ, ਕੌਣ ਰੋਕ ਸਕਦਾ? ਇਹਦੀ ਆਵਾਜ਼ ਤਾਂ ਹੁਣ ਭਰੇ ਹੋ ਰਹੀ ਹੈ ਨਾ ਮਸ਼ੀਨ ਦੇ ਵਿੱਚ, ਇਹ ਕੁਦਰਤ ਦੇ ਰੰਗ ਹਨ। ਤੇ ਮੱਛੀ ਨੂੰ ਭਾਵੇਂ ਰੇਸ਼ਮ ਦੇ ਕੱਪੜਿਆਂ ਚ ਲਪੇਟ ਲਓ, ਉਹਨੂੰ ਰੇਸ਼ਮ ਦੇ ਕੱਪੜਿਆਂ ਨਾਲ ਕੋਈ ਲੈਣ ਦੇਣ ਨਹੀਂ, ਉਹਨੂੰ ਸੋਨੇ ਦੀ ਡੱਬੀ ਚ ਪਾ ਲਓ, ਪਾਣੀ ਤੋਂ ਵਿਛੜ ਕੇ ਮਰ ਜਾਏਗੀ। ਉਹਨੂੰ ਚੰਗੇ ਮਹਿਲਾਂ ਚ ਰੱਖ ਦਿਓ, ਉਹਨੂੰ ਨਾ ਮਹਿਲ ਚਾਹੀਦੇ ਨੇ ਨਾ ਉਹਨੂੰ ਰੇਸ਼ਮ ਦੇ ਥਾਨ ਚਾਹੀਦੇ ਨੇ, ਉਹਨੂੰ ਤਾਂ ਕੇਵਲ ਪਾਣੀ ਚਾਹੀਦਾ। ਉਹ ਕਿਸੇ ਉਪਾਅ ਦੇ ਨਾਲ ਯਤਨ ਦੇ ਨਾਲ ਜਿਉਂਦੀ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾਂ, ਇਹ ਪ੍ਰਮਾਣ ਦਿੱਤਾ ਹੈ।
ਤਿਉ ਹਰ ਬਿਨ ਸੰਤ ਨਾ ਜੀਵਹੀ,
ਤਿਉ ਤਿਉ ਦਾ ਮਤਲਬ ਇਹ ਹੈ ਵੀ ਜਿਵੇਂ ਮੱਛੀ, ਜਿਉ ਮਛਲੀ ਬਿਨ ਪਾਣੀ ਹੈ, ਰਹਿ ਨਾ ਕਿਤੇ ਉਪਾਏ। ਤੇ ਤਿਉਂ ਹਰ ਬਿਨ ਸੰਤ ਨਾ ਜੀਵੀ। ਸੰਤ ਜਿਹੜੇ ਨੇ ਉਹ ਨਾਮ ਤੋਂ ਬਿਨਾਂ, ਉਹਨਾਂ ਨੂੰ ਜੇ ਕੋਈ ਕਹੇ ਜੇ ਤੁਹਾਨੂੰ ਬਹੁਤ ਸੁੰਦਰ ਜਿਹੜੇ ਵਸਤਰ ਦੇ ਦੇਣੇ ਆ, ਤੁਹਾਨੂੰ ਬਹੁਤ ਠੰਡੀ ਜਗ੍ਹਾ ਜਿੱਥੇ ਗਰਮੀ ਨਾ ਲੱਗੇ ਉੱਥੇ ਲੈ ਜਾਂਦੇ ਆ, ਸ਼ਿਮਲੇ ਦੀਆਂ ਪਹਾੜੀਆਂ ਕਸ਼ਮੀਰ ਲੈ ਜਾਂਦੇ ਆ, ਤੇ ਤੁਸੀਂ ਪਰ ਉਹ ਸੰਤ ਕਹਿਣਗੇ ਭਾਈ ਨਾਮ ਜਿੱਥੇ ਭੁੱਲ ਜਾਏ, ਪਾਟ ਪਟੰਬਰ ਵਿਰਸਿਆ, ਸਾਨੂੰ ਇਹ ਵਸਤਰ ਕੀ ਕਰਨੇ, ਪਦਾਰਥ ਕੀ ਕਰਨੇ, ਸਾਨੂੰ ਤਾਂ ਪਹਾੜ ਦੀਆਂ ਗੁਫਾ ਹੀ ਚੰਗੀਆਂ ਨੇ, ਸਾਨੂੰ ਟੁੱਟੀ ਛੰਨ ਚੰਗੀ ਹੈ ਜਿਵੇਂ ਭਾਈ ਹਿਮੇ ਦੀ ਸੀ, ਜਿੱਥੇ ਨਾਮ ਨਾ ਭੁੱਲੇ। ਇਸ ਕਰਕੇ ਤਿਉਂ ਹਰ ਬਿਨ ਸੰਤ ਨਾ ਜੀਵੀ, ਨਾਮ ਤੋਂ ਬਿਨਾਂ ਜਿਉਂਦੇ ਨਹੀਂ ਰਹਿੰਦੇ।
ਤਿਉਂ ਹਰ ਬਿਨ ਸੰਤ ਨਾ ਜੀਵੀ,
ਤਿਉਂ ਤਿਵੇਂ ਹੀ ਹਰ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨ ਬਗੈਰ ਸੰਤ ਮਹਾਤਮਾ ਜਨ ਜਿਹੜੇ ਉਹ ਨਾ ਜੀਵੀ ਜਿਉਣਾ ਨਹੀਂ ਸਮਝਦੇ ਆਪਣੇ ਆਪ ਨੂੰ, ਪਰਮੇਸ਼ਰ ਤੋਂ ਬਗੈਰ ਜਿਉਂਦੇ ਨਹੀਂ ਰਹਿੰਦੇ ਹਨ।
ਬਿਨ ਹਰ ਨਾਮੈ ਮਰ ਜਾਏ,
ਹਰੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਆਤਮਕ ਮੌਤ ਕਰਕੇ ਮਰ ਜਾਏ, ਮਰ ਜਾਂਦੇ ਨੇ। ਜਿਵੇਂ ਉਹ ਪਾਰਸ ਭਾਗ ਦੇ ਵਿੱਚ ਪ੍ਰਸੰਗ ਆਉਂਦਾ ਹੈ, ਮਹਾਂਪੁਰਖਾਂ ਨੇ ਸੁਣਾਈ ਸੀ ਵੀ ਉਹ ਮਹਾਤਮਾ ਨੂੰ ਮਹਾਤਮਾ ਮਿਲਣ ਆਏ ਜਾਂਦੇ ਨੇ, ਕਹਿੰਦੇ ਸੁਣਾਓ ਸੰਤ ਜੀ ਕੀ ਹਾਲ ਹੈ। ਕਹਿੰਦਾ ਜੀ ਹਾਲ ਕੀ ਹੈ, ਪਹਿਲੇ ਪਹਿਰ ਤਾਂ ਆਖੀ ਮੈਂ ਬੇਹੋਸ਼ ਹੋ ਗਿਆ। ਪਹਿਲਾ ਪਹਿਰ ਜਦੋਂ ਹੋਇਆ ਕਹਿੰਦੇ ਬੇਹੋਸ਼ੀ ਹੋ ਗਈ, ਕਹਿੰਦੇ ਦੂਜਾ ਪਹਿਰ ਹੋਇਆ ਕਹਿੰਦੇ ਮੈਂ ਮਰੀ ਗਿਆ, ਕਹਿੰਦੇ ਤੀਸਰਾ ਪਹਿਰ ਜਦੋਂ ਹੋਇਆ ਕਹਿੰਦੇ ਮੇਰਾ ਸੰਸਕਾਰ ਹੋ ਗਿਆ, ਕਹਿੰਦੇ ਹੁਣ ਚੌਥਾ ਪਹਿਰ ਲੱਗਿਆ ਕਹਿੰਦੇ ਹੁਣ ਜਿਉਂਦਾ ਹੋਇਆ। ਉਹ ਕਹਿੰਦੇ ਜੀ ਬੜੀ ਅਸਚਰਜ ਗੱਲ ਹੈ, ਤੁਸੀਂ ਕਹਿੰਦੇ ਹੋ ਵੀ ਸੰਸਕਾਰ ਹੋ ਗਿਆ, ਜਿਹੜਾ ਮਰੀ ਜਾਏ ਗੰਗਾ ਫੁੱਲ ਹੀ ਪੈ ਗਏ ਉਹਨੇ ਜਿਉਂਦਾ ਕੀ ਹੋਣਾ। ਉਹ ਕਹਿੰਦਾ ਵੀ ਤੂੰ ਮੇਰੀ ਗੱਲ ਨਹੀਂ ਸਮਝਿਆ। ਕਹਿੰਦਾ ਸਵੇਰੇ ਸਵੇਰੇ ਇੱਕ ਬੰਦਾ ਇਹੋ ਜਿਹਾ ਆ ਗਿਆ, ਉਹਨੇ ਕਹਿੰਦਾ ਮੈਨੂੰ ਨਾਮ ਵੱਲੋਂ ਮਾਰ ਹੀ ਦਿੱਤਾ, ਬੇਹੋਸ਼ ਹੀ ਕਰ ਦਿੱਤਾ, ਮੇਰੀ ਸੁਰਤ ਨਾਮ ਨਾਲ ਲੱਗਣੀ ਨਹੀਂ ਦਿੱਤੀ, ਲੋਕਾਂ ਦੀਆਂ ਗੱਲਾਂ ਕਰੀਆਂ। ਕਹਿੰਦਾ ਫਿਰ ਉਦੋਂ ਵੀ ਜ਼ਿਆਦਾ ਕਿਹਾ ਜਾਇਆ ਮੇਰੀ ਰੁਚੀ ਇਹ ਮਰ ਗਈ ਰੱਬ ਵੱਲੋਂ, ਕਹਿੰਦਾ ਫਿਰ ਮੈਂ ਸਮਝਿਆ ਵੀ ਮਰੇ ਗਿਆ ਮੈਂ ਤਾਂ। ਤੀਸਰਾ ਨਿੰਦ ਕਿਹਾ ਜਾਇਆ, ਕਹਿੰਦਾ ਉਹਨਾਂ ਨੇ ਸਵਾਹ ਹੀ ਕਰ ਦਿੱਤੀ, ਨਿੰਦਿਆ ਮੇਰੇ ਸਿਰ 'ਚ ਵੀ ਸਵਾਹ ਪਾ ਦਿੱਤੀ, ਨਾਲੇ ਆਪਣੇ ਪਾ ਲਈ, ਰਾਖ ਹੋ ਗਿਆ। ਆ ਚੌਥਾ ਪੈਰ ਹੋਇਆ ਤੂੰ ਨਾਮ ਜਪਣ ਵਾਲਾ ਆਇਆ, ਕਹਿੰਦਾ ਹੁਣ ਮੈਂ ਜਿਉਂਦਾ ਹੋਇਆ ਰੱਬ ਦੀਆਂ ਗੱਲਾਂ ਕਰਕੇ। ਇਹ ਉਹ ਪਾਰਸ ਭਾਗ ਦੇ ਪ੍ਰਸੰਗ ਹੁੰਦਾ, ਉਹ ਤੋਂ ਬਗੈਰ ਆਪਣੇ ਆਪ ਨੂੰ ਮਰਨਾ ਸਮਝਦੇ ਹਨ।
ਮੈਂ ਸਤਿਗੁਰ ਸੇਤੀ ਪਿਰਹੜੀ,
ਮੇਰੀ ਸੱਚੇ ਸਤਿਗੁਰਾਂ ਦੇ ਨਾਲ, ਗੁਰੂ ਅਮਰਦਾਸ ਜੀ ਦੇ ਨਾਲ, ਸੇਤੀ ਦਾ ਅਰਥ ਹੈ ਨਾਲ, ਪਿਰਹੀ ਪ੍ਰੀਤੀ ਹੈ। ਇਸ ਕਰਕੇ
ਕਿਉਂ ਗੁਰ ਬਿਨ ਜੀਵਾ ਮਾਉ,
ਇਸ ਕਰਕੇ ਫਿਰ ਮਾਓ ਮਾਤਾ ਪਿਤਾ ਰੂਪ ਸੰਤ ਜਨੋ, ਮੈਂ ਗੁਰ ਸਤਿਗੁਰਾਂ ਤੋਂ ਬਿਨ ਬਗੈਰ ਕਿਉਂ ਕਿਸ ਪ੍ਰਕਾਰ ਜਿਉਂਦਾ ਰਹਿ ਸਕਦਾ ਹਾਂ, ਕਿਉਂਕਿ
ਮੈਂ ਗੁਰਬਾਣੀ ਆਧਾਰ ਹੈ।
ਇਹ ਪੰਕਤੀਆਂ ਜਿਹੜੀਆਂ ਨੇ ਵਿਸ਼ੇਸ਼ ਕਰਕੇ ਕੁਝ ਐਸੀ ਸਿੱਖਿਆ ਹੁੰਦੀ ਹੈ ਜਿਹਦੇ ਵੱਲੋਂ ਅਸੀਂ ਆਲਸ ਕਰਦੇ ਹਾਂ, ਉਹਨੂੰ ਹੋਰ ਵੀ ਧਿਆਨ ਨਾਲ ਸੁਣੀਦਾ। ਮੈਂ ਗੁਰਬਾਣੀ ਆਧਾਰ ਹੈ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੈਨੂੰ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਜਿਹੜੀ ਗੁਰਾਂ ਦੀ ਬਾਣੀ ਹੈ ਨਾ, ਉਹ ਮੇਰਾ ਆਸਰਾ ਹੈ।
ਗੁਰਬਾਣੀ ਲਾਗ ਰਹਾਉ,
ਮੈਂ ਗੁਰਬਾਣੀ ਦੇ ਪੜ੍ਹਨ ਦੇ ਵਿੱਚ ਲੱਗਿਆ ਰਹਿਣਾ, ਤੇ ਜਦੋਂ ਮੇਰਾ ਗੁਰਬਾਣੀ ਪੜ੍ਹਨ ਦੇ ਵਿੱਚ ਮਨ ਅੱਕ ਜਾਵੇ ਫਿਰ ਮੈਂ ਗੁਰਬਾਣੀ ਸੁਣਨ ਦੇ ਵਿੱਚ ਲੱਗ ਜਾਂਦਾ। ਤੇ ਇਸ ਪ੍ਰਕਾਰ ਫਿਰ ਮੈਂ ਗੁਰਬਾਣੀ ਦੇ ਵਿੱਚ, ਜਿਵੇਂ ਮੱਛੀ ਪਾਣੀ 'ਚ ਰਹਿੰਦੀ ਹੈ, ਚਾਹੇ ਉਹ ਸੱਜੇ ਨੂੰ ਹੋ ਜਾਵੇ ਤਾਂ ਵੀ ਪਾਣੀ 'ਚ ਹੈ, ਖੱਬੇ ਨੂੰ ਹੋ ਜਾਵੇ ਤਾਂ ਵੀ ਪਾਣੀ 'ਚ ਹੈ, ਮੂਹਰੇ ਨੂੰ ਜਾਵੇ ਤਾਂ ਵੀ ਪਾਣੀ 'ਚ, ਪਿੱਛੇ ਨੂੰ ਜਾਵੇ ਤਾਂ ਵੀ ਪਾਣੀ 'ਚ, ਡੂੰਘੇ ਨੂੰ ਜਾਵੇ ਤਾਂ ਵੀ ਪਾਣੀ 'ਚ, ਉੱਪਰ ਨੂੰ ਆਵੇ ਤੈਰੇ ਤਾਂ ਵੀ ਪਾਣੀ 'ਚ। ਮਹਾਰਾਜ ਕਹਿੰਦੇ ਜੇ ਮੈਂ ਪਾਠ ਕਰਦਾ ਤਾਂ ਵੀ ਬਾਣੀ ਦਾ, ਔਰ ਜੇ ਮੈਂ ਸੁਣਦਾ ਹਾਂ ਤਾਂ ਵੀ ਗੁਰਬਾਣੀ, ਕੀਰਤਨ ਕਰਦਾ ਤਾਂ ਵੀ ਬਾਣੀ ਦਾ, ਕੀਰਤਨ ਸੁਣਦਾ ਤਾਂ ਵੀ ਬਾਣੀ ਦਾ, ਕਥਾ ਸੁਣਦਾ ਤਾਂ ਵੀ ਗੁਰਬਾਣੀ ਦੀ। ਇਸ ਕਰਕੇ ਫਿਰ ਮੈਂ ਗੁਰਬਾਣੀ ਲਾਗ ਰਹਾਓ, ਮੈਂ ਗੁਰਬਾਣੀ ਦੇ ਵਿੱਚ ਲੱਗਿਆ ਰਹਿ ਰਿਹਾ ਹਾਂ। ਤੇ ਮਹਾਰਾਜ ਸਾਹਿਬ ਜੀ ਸਾਨੂੰ ਵੀ ਕਹਿ ਰਹੇ ਨੇ ਗੁਰਬਾਣੀ ਦੇ ਵਿੱਚ ਲੱਗੇ ਰਹੋ ਜੀ ਤੁਸੀਂ ਵੀ।
ਹਰ ਹਰ ਨਾਮ ਰਤਨ ਹੈ,
ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦਾ ਨਾਮ ਜਿਹੜਾ ਉਹ ਰਤਨਾ ਦੀ ਨਿਆਈ ਅਮੋਲਕ ਹੈ।
ਗੁਰ ਤੁਠਾ ਦੀਵੈ ਮਾਏ,
ਹੇ ਮੇਰੇ ਮਾਤਾ ਪਿਤਾ ਦੀ ਨਿਆਈ ਸੰਤ ਜਨੋ, ਜਿਹਦੇ ਉੱਤੇ ਪੂਰਾ ਸਤਿਗੁਰੂ ਤੁੱਠਾ ਪ੍ਰਸੰਨ ਹੁੰਦਾ, ਉਹਨੂੰ ਨਾਮ ਦੀ ਦਾਤ ਦੇਵੇ ਦਿੰਦਾ ਹੈ।
ਮੈਂ ਧਰ ਸੱਚੇ ਨਾਮ ਕੀ,
ਮੈਨੂੰ ਕੇਵਲ ਸੱਚੇ ਨਾਮ ਦੀ ਓਟ ਹੈ, ਧਰ ਨਾਮ ਆਸਰੇ ਦਾ ਟੇਕਦਾ ਹੈ।
ਹਰ ਨਾਮ ਰਹਾ ਲਿਵ ਲਾਇ,
ਇਸ ਲਈ ਹਰ ਵਕਤ ਪਰਮੇਸ਼ਵਰ ਦੇ ਨਾਮ ਵਿਚ ਵੇਲੇ ਬਿਰਤੀ ਨੂੰ ਲਾ ਕੇ ਰਹਾ ਰਹਿੰਦਾ ਹਾਂ।
ਗੁਰ ਗਿਆਨ ਪਦਾਰਥ ਨਾਮ ਹੈ,
ਗੁਰ ਸਤਿਗੁਰਾਂ ਦੇ ਕੋਲ ਜਿਹੜਾ ਪਦਾਰਥ ਸਭ ਤੋਂ ਕੀਮਤੀ ਅੰਮ੍ਰਿਤ ਨਾਮ ਦਾ ਪਦਾਰਥ ਹੈ, ਇਹ ਸਭ ਤੋਂ ਕੀਮਤੀ ਹੈ। ਤੇ ਜਾਂ ਫਿਰ ਗੁਰ ਗਿਆਨ ਪਦਾਰਥ ਨਾਮ ਹੈ, ਗੁਰਾਂ ਦੇ ਕੋਲ ਅਪਰੋਖ ਗਿਆਨ ਰੂਪੀ ਪ੍ਰਾਪਤੀ ਕਰਾਉਣ ਵਾਲਾ ਨਾਮ ਰੂਪੀ ਪਦਾਰਥ ਹੈ। ਗੁਰ ਗਿਆਨ ਪਦਾਰਥ ਨਾਮ ਹੈ, ਗਿਆਨ ਜਾਣਨਾ ਕਰੋ ਕਿ ਗੁਰਾਂ ਦੇ ਕੋਲ ਨਾਮ ਰੂਪੀ ਪਦਾਰਥ ਹੈ। ਇਸ ਕਰਕੇ ਜਿਹੜੇ ਪੂਰੇ ਸਤਿਗੁਰੂ ਹਨ ਤੇ ਉਹਨਾਂ ਦੁਆਰਾ ਫਿਰ
ਹਰ ਨਾਮੋ ਦੀ ਦ੍ਰਿੜਾਏ,
ਇਸ ਕਰਕੇ ਪੂਰੇ ਸਤਿਗੁਰੂ ਜੀ ਹਰ ਪਰਮੇਸ਼ਰ ਦੇ ਨਾਮੋ ਨਾਮ ਨੂੰ ਦ੍ਰਿੜਾਏ ਦ੍ਰਿੜ ਕਰਵਾ ਦਿੰਦੇ ਹਨ। ਜਿਸ ਨੂੰ ਗੁਰੂ ਹਰੀ ਨਾਮ ਦ੍ਰਿੜ ਕਰਾ ਦਿੰਦੇ ਹਨ ਉਸ ਦੇ ਤਾਂ ਹਰੀ ਦੇ ਸਰੂਪ ਵੀ ਉਸ ਰੂਪ ਦੀ ਪ੍ਰਾਪਤੀ ਰੂਪ ਦਾਤ ਦੇ ਦਿੰਦੇ ਹਨ।
ਜਿਸ ਪ੍ਰਾਪਤ ਸੋ ਲਹਿ,
ਜਿਸ ਨੂੰ ਗੁਰੂ ਸਾਹਿਬ ਜੀ ਪ੍ਰਾਪਤ ਹੋਏ ਹਨ ਸੋ ਉਹ ਗੁਰਾਂ ਪਾਸੋਂ ਨਾਮ ਦੀ ਦਾਤ ਨੂੰ ਲਹੇ ਲੈਂਦਾ ਹੈ ਤੇ ਫਿਰ ਉਹੀ
ਗੁਰ ਚਰਣੀ ਲਾਗੈ ਆਏ,
ਉਹੀ ਗੁਰਾਂ ਦੇ ਚਰਣੀ ਆ ਕੇ ਲੱਗਦਾ ਹੈ। ਜਿਸ ਨੂੰ ਨਾਮ ਪ੍ਰਾਪਤ ਹੁੰਦਾ ਹੈ ਉਹੀ ਸੱਚ ਸਰੂਪ ਨੂੰ ਲਹੇ ਲਖਦਾ ਹੈ, ਜਿਸ ਪ੍ਰਾਪਤ ਸੋ ਲਹੇ। ਪਰ ਨਾਮ ਉਸ ਨੂੰ ਪ੍ਰਾਪਤ ਹੁੰਦਾ ਹੈ ਗੁਰ ਚਰਨੀ ਲਾਗੈ ਆਏ, ਜੋ ਗੁਰਾਂ ਦੇ ਚਰਨੀ ਆ ਕੇ ਲੱਗਦਾ ਹੈ।
ਅਕਥ ਕਹਾਣੀ ਪ੍ਰੇਮ ਕੀ,
ਕਹਿੰਦੇ ਪਰਮੇਸ਼ਰ ਜਿਹੜਾ ਉਹ ਵੀ ਕਥਨੀ ਤੋਂ ਰਹਿਤਾ ਹੈ, ਅਕਥੇ ਕਾ ਕਿਆ ਕਥੀਆ ਭਾਈ। ਪਰਮੇਸ਼ਰ ਦੇ ਜਿਹੜੇ ਪ੍ਰੇਮ ਕਰਨ ਵਾਲੇ ਨੇ, ਪਰਮੇਸ਼ਰ ਦੇ ਪ੍ਰੇਮ ਦੀ ਕਹਾਣੀ ਜਿਹੜੀ ਹੈ ਉਹ ਵੀ ਕਥਨੀ ਤੋਂ ਰਹਿਤ ਹੈ। ਤੇ ਕਿਸ ਪ੍ਰਕਾਰ ਹੈ ਤੇ ਅੱਗੇ ਬੇਨਤੀ ਕਰਦੇ ਨੇ ਵੀ ਹੈ ਤਾਂ ਅਕਥ, ਪਰ ਜੇ ਕੋਈ ਮੈਨੂੰ ਐਸਾ ਮਿਲ ਜਾਵੇ।
ਕੋ ਪ੍ਰੀਤਮ ਆਖੈ ਆਏ,
ਜਿਹੜਾ ਕੋਈ ਉਸ ਦੇ ਸਰੂਪ ਨੂੰ ਮਿਲਿਆ ਹੋਇਆ ਉਹ ਪ੍ਰੀਤਮ ਪਿਆਰਾ ਸੱਜਣ ਆ ਕੇ ਆਖੇਗਾ, ਭਾਵ ਸਿੱਖ ਸੰਗਤਾਂ ਚ ਆ ਕੇ ਕਥਨ ਕਰੇਗਾ। ਹੁਣ ਇੱਥੇ ਇੱਕ ਘੁੰਡੀ ਆ ਗਈ, ਇੱਕ ਤਾਂ ਕਹਿ ਦਿੱਤਾ ਵੀ ਉਹਦੀ ਅਕਥ ਕਹਾਣੀ ਹੈ, ਅਕਥ ਦਾ ਮਤਲਬ ਜਿਹੜੀ ਕਥੀ ਨਾ ਜਾਵੇ। ਅਗਲੀ ਅੱਧੀ ਪੰਕਤੀ ਵਿੱਚ ਕਹਿ ਦਿੱਤਾ ਵੀ ਕੋਈ ਆ ਕੇ ਉਹਨੂੰ ਕਥੇ। ਇਹ ਸਿਧਾਂਤ ਘੁੰਡੀਆਂ ਨੇ, ਇਸ ਦਾ ਮਤਲਬ ਕੀ ਹੈ? ਅੱਜ ਤਾਂ ਭਾਈ ਜ਼ਿਆਦਾ ਹੀ ਦਿਆਲ ਹੋ ਗਿਆ ਹੈ, ਕੁਛ ਕਥਾ ਹੀ ਨਹੀਂ ਕਰਨ ਦਿੰਦਾ। ਇੰਦਰ ਨੂੰ ਕਿਤੇ ਜ਼ਿਆਦਾ ਸਖ਼ਤ ਹੁਕਮ ਦੇ ਦਿੱਤਾ ਹੈ ਪਰਮਾਤਮਾ ਨੇ। ਤੋ ਇਸ ਕਰਕੇ ਇਹਦੇ ਚ ਘੁੰਡੀ ਕੀ ਹੈ ਵੀ ਉਹ ਅਕਥ ਕਿਸ ਤਰ੍ਹਾਂ ਹੈ, ਕਥਨ ਕਿਵੇਂ ਕੀਤਾ ਜਾਂਦਾ, ਇੰਨੀ ਘੁੰਡੀ ਹੈ ਇਹਦੇ ਚ। ਇਹਦੇ ਚ ਹੈ ਵੀ ਜਿਹੜਾ ਸ਼ਕਤੀ ਵਿਰਤੀ ਕਰਕੇ ਉਹ ਕਥਨ ਨਹੀਂ ਕੀਤਾ ਜਾ ਸਕਦਾ, ਲੱਖਣਾ ਵਿਰਤੀ ਕਰਕੇ ਕਥਨ ਕੀਤਾ ਜਾ ਸਕਦਾ। ਹੁਣ ਗੱਲ ਇਹ ਹੈ ਵੀ ਐਮਏ ਦਾ ਸਵਾਲ ਹੋਵੇ, ਪ੍ਰਾਇਮਰੀ ਵਾਲੇ ਬੱਚੇ ਦੇ ਸਾਹਮਣੇ ਪੁਸਤਕ ਵੀ ਹੋਵੇ, ਉਹ ਸੁਣ ਕੇ ਪਤਲਜਾ ਹੋ ਜਾਂਦਾ ਵੀ ਇਹ ਹੁਣ ਕੀ ਪਤਾ, ਸਾਨੂੰ ਕੀ ਪਤਾ ਵੀ ਸ਼ਕਤੀ ਵਿਰਤੀ ਕੀ ਹੁੰਦੀ ਹੈ, ਲੱਖਣਾ ਵਿਰਤੀ ਕੀ ਹੁੰਦੀ ਹੈ। ਜਿਨ੍ਹਾਂ ਨੇ ਤਰਤੀਬ ਅਨੁਸਾਰ ਕਥਾ ਦੇ ਗ੍ਰੰਥ ਪੜ੍ਹੇ ਉਹਨਾਂ ਵਾਸਤੇ ਤਾਂ ਬੱਚਿਆਂ ਦੀ ਖੇਡਾਂ ਵਾਲੀ ਗੱਲ ਬਣ ਜਾਂਦੀ ਹੈ। ਲੱਖਣਾ ਵਿਰਤੀ ਜਿਹੜੀ ਹੈ ਔਰ ਸ਼ਕਤੀ ਵਿਰਤੀ ਹੈ, ਸ਼ਕਤੀ ਵਿਰਤੀ ਹੈ ਜਿਹੜੀ ਪਦ ਦੇ ਅਰਥ ਨੂੰ ਕਥਨ ਕਰੇ, ਕੇਵਲ ਪਦ ਦੇ ਅਰਥ ਨੂੰ। ਹੁਣ ਮੈਂ ਮਿਸਾਲ ਦਿੰਦਾ, ਇੱਕ ਕਿਸੇ ਨੇ ਪੁੱਛਿਆ ਵੀ ਸੱਜਣਾ ਤੇਰਾ ਘਰ ਕਿੱਥੇ ਹੈ, ਉਹ ਕਹਿੰਦਾ ਵੀ ਮੈਂ ਸਰਹੰਦ ਰਹਿੰਦਾ। ਕਹਿੰਦੇ ਸਰਹੰਦ ਤਾਂ ਬਹੁਤ ਵੱਡਾ ਸ਼ਹਿਰ ਹੈ, ਕਿੱਥੇ ਕਿ ਰਹਿਣਾ? ਕਹਿੰਦਾ GT ਰੋਡ ਦੇ ਐਨ ਉੱਤਰ ਮੇਰਾ ਮਕਾਨ ਹੈ। ਹੁਣ ਤੁਸੀਂ ਸੋਚੋ ਜੇ GT ਰੋਡ ਦੇ ਉੱਤੇ ਮਕਾਨ ਹੋਊਗਾ ਕੋਈ ਗੱਡੀ ਲੰਘੂ ਜੀ ਵੀ ਉੱਥੇ ਨੂੰ? ਮਕਾਨ ਉੱਤੇ ਹੋ ਹੀ ਨਹੀਂ ਸਕਦਾ। ਪਰ ਸ਼ਕਤੀ ਵਿਰਤੀ ਸ਼ਬਦ ਦਾ ਅਰਥ ਕਹਿੰਦਾ ਵੀ ਮਕਾਨ ਬਿਲਕੁਲ ਉੱਤੇ ਹੈ, ਨਹੀਂ ਜਾਣਿਆ ਜਾਂਦਾ ਇਹਦੇ ਨਾਲ। ਇਹਦੇ ਨਾਲ ਤਾਂ ਸ਼ੰਕਾ ਪੈਦਾ ਹੋਊਗੀ, ਹੁਣ ਕਿਵੇਂ ਜਾਣਿਆ ਜਾਏਗਾ? ਲੱਖਣਾ ਵਿਰਤੀ ਦੁਆਰਾ। ਲੱਖਣਾ ਵਿਰਤੀ ਜਿਹੜੀ ਹੈ ਤਿੰਨ ਪ੍ਰਕਾਰ ਦੀ ਹੁੰਦੀ ਹੈ, ਆਪਾਂ ਇਹਨੂੰ ਇੱਥੇ ਬਹੁਤਾ ਵਧਾਈਏ ਨਾ, ਅੱਗੇ ਕਿਤੇ ਹੋਰ ਖੁੱਲ ਜਾਊ। ਅੱਜ ਮੱਸਿਆ ਦਾ ਦਿਹਾੜਾ ਹੈ, ਥੋੜਾ ਜਿਹਾ ਸਮੇਂ ਸਿਰੇ ਸਮਾਪਤੀ ਕਰਨੀ ਹੈ। ਜਹਿਤੀ ਅਜਹਿਤੀ ਭਾਗ ਤਿਆਗ ਲੱਛਣਾਂ ਤਿੰਨ ਹੁੰਦੀਆਂ ਨੇ। ਉਹਦੇ ਚ ਫਿਰ ਇਹ ਗੱਲ ਜ਼ਿਆਦਾ ਵੱਧਦੀ ਹੈ, ਲੱਖਣਾ ਬਿਰਤੀ ਨੂੰ ਮੋਟੇ ਤੌਰ ਤੇ ਇਹ ਸਮਝ ਲਓ ਵੀ ਜਿਹੜਾ ਸ਼ਬਦ ਹੈ ਪਦ ਦੇ ਬਾਚ ਅਰਥ ਦਾ ਇਹ ਹੁਣ ਸਮਝੋ। ਵੈਸੇ ਤੁਸੀਂ ਸਾਰੇ ਲਗਭਗ ਜਿੰਨੇ ਵੀ ਹੋ ਸਕੂਲੀ ਵਿਦਿਆ ਵਾਲੇ ਬੈਠੇ ਹੋ, ਤੁਹਾਡੇ ਚ ਪੀ ਐਚ ਡੀ ਵਾਲੇ ਬੈਠੇ ਨੇ, ਤੁਹਾਡੇ ਚ ਪਲੱਸ ਟੂ ਵਾਲੇ ਬਹੁਤ ਵਿਦਿਆਰਥੀ ਪਲੱਸ ਟੂ ਵਾਲੇ ਨੇ, ਚਲੋ ਮੇਰੇ ਵਰਗੇ ਵੀ ਹੋਣਗੇ ਘੱਟ ਪੜ੍ਹੇ ਹੋਏ, ਪਰ ਇਹਦੇ ਵਿੱਚ ਤੁਸੀਂ ਇਹ ਸਮਝ ਲਓ ਵੀ ਜਿਹੜਾ ਕੋਈ ਵੀ ਪਦ ਹੈ ਉਸ ਪਦ ਦਾ ਜਿਹੜਾ ਅਰਥ ਹੈ ਨਾ ਸ਼ਕਤੀ ਬਿਰਤੀ ਦੁਆਰਾ ਤਾਂ ਇਕੱਲਾ ਉਹਦਾ ਅਰਥ ਹੀ ਜਾਣੇਗਾ। ਲੱਖਣਾ ਬਿਰਤੀ ਦੇ ਵਿੱਚ ਕਹਿੰਦੇ ਨਾ ਕਿ ਜਿਹੜਾ ਸ਼ਬਦ ਹੈ ਤੇ ਉਹਦੇ ਬਾਚ ਅਰਥ ਦਾ ਸੰਪੂਰਨ ਤਿਆਗ। ਸੰਪੂਰਨ ਤਿਆਗ ਕੀ ਹੈ ਵੀ ਜੀ ਟੀ ਰੋਡ ਦੇ ਉੱਤੇ ਮਕਾਨ ਹੋ ਹੀ ਨਹੀਂ ਸਕਦਾ, ਇਹ ਸੰਪੂਰਨ ਤਿਆਗ ਹੈ ਵੀ ਬਿਲਕੁਲ ਨਹੀਂ ਹੋ ਹੀ ਨਹੀਂ ਸਕਦੀ, ਇਹਦਾ ਹੋ ਗਿਆ ਨਾ ਇਹ ਬਾਚ ਅਰਥ ਕਾ ਸੰਪੂਰਨ ਤਿਆਗ। ਬਾਚ ਅਰਥ ਕੇ ਸੰਬੰਧੀ ਕਾ ਗ੍ਰਹਿਣ, ਸੰਬੰਧੀ ਕੀ ਹੈ ਸੜਕ ਦਾ ਕਿਨਾਰਾ ਕਿ ਮਕਾਨ ਸੜਕ ਦੇ ਕਿਨਾਰੇ ਤੇ ਹੈ। ਇਸੇ ਤਰ੍ਹਾਂ ਪਰਮਾਤਮਾ ਲੱਖਣਾ ਬਿਰਤੀ ਦੁਆਰਾ ਜਾਣਿਆ ਜਾਂਦਾ, ਸ਼ਕਤੀ ਬਿਰਤੀ ਦੁਆਰਾ ਨਹੀਂ ਜਾਣ ਹੁੰਦਾ। ਸ਼ਕਤੀ ਬਿਰਤੀ ਕਰਕੇ ਅਕਥ ਹੈ, ਲੱਖਣਾ ਬਿਰਤੀ ਕਰਕੇ ਕਥਨ ਕੀਤਾ ਜਾਂਦਾ। ਦੂਸਰਾ ਇਹਦਾ ਅਰਥ ਹੈ ਵੀ ਅਸ਼ੁੱਧ ਮਨ ਕਰਕੇ ਉਹ ਕਥਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ, ਸ਼ੁੱਧ ਮਨ ਕਰਕੇ ਜਾਣਿਆ ਜਾ ਸਕਦਾ। ਜਿਨ੍ਹਾਂ ਦਾ ਮਨ ਸ਼ੁੱਧ ਹੈ ਉਹ ਸੱਜਣ ਕੋਈ ਆ ਕੇ ਕਥਨ ਕਰੇ ਦੱਸੇ
ਦੇਵਾ ਮਨ ਆਪਣਾ,
ਮੈਂ ਉਸ ਸੱਜਣ ਨੂੰ ਆਪਣਾ ਮਨ ਭੇਟਾ ਕਰ ਦੇਵਾਂਗਾ।
ਨਿਵ ਨਿਵ ਲਾਗਾ ਪਾਏ,
ਫਿਰ ਝੋ ਝੋ ਕੇ ਉਹਦੇ ਚਰਨੀ ਲੱਗਾਂਗਾ ਅਤੇ ਆਪਣੇ ਗੁਣਾਂ ਵੱਲੋਂ ਜਿਹੜੇ ਗੁਣ ਨੇ ਉਹਨਾਂ ਵੱਲੋਂ ਨਿਵ ਝੁਕ ਝੁਕ ਕੇ ਵੀ ਮੇਰੇ ਚ ਕੋਈ ਗੁਣ ਨਹੀਂ, ਵੈਰਾਗ ਵਿਵੇਕ ਆਦਿਕ ਦੇ ਬਲ ਵੱਲੋਂ ਵੀ ਨਿਵ ਨਿਵ ਝੁਕ ਕੇ ਉਹਨਾਂ ਦੇ ਚਰਨੀ ਲੱਗਾਂਗਾ।
ਸੱਜਣ ਮੇਰਾ ਏਕ ਤੂੰ,
ਹੇ ਕਰਤਾ ਜਗਤ ਦੇ ਰਚਨ ਵਾਲੇ ਸਾਰੇ ਇਕੱਠੀ ਅੱਖਰ ਬੋਲੋ ਜੀ, ਕਰਤੇ ਤੋਂ ਅਰਥ ਚੱਲਣਾ ਇਹਦਾ।
ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ,
ਹੇ ਕਰਤਾ ਜਗਤ ਨੂੰ ਪੈਦਾ ਕਰਨ ਵਾਲੇ ਸਾਰਿਆਂ ਥਾਵਾਂ ਵਿਚ ਪੁਰਖ ਪੂਰਨ ਸੁਜਾਨ ਅੰਤਰਜਾਮੀ ਪਰਮੇਸ਼ਰ, ਏਕ ਇਕ ਤੂੰ ਹੀ ਮੇਰਾ ਲੋਕ ਪਰਲੋਕ ਦਾ ਸੁਜਾਨ। ਪਿਆਰਾ ਹੈ ਉਹ ਸੱਜਣ ਹੈ ਜਿਹੜਾ ਪਰਲੋਕ ਦੀ ਸਹਾਇਤਾ ਕਰਦਾ ਹੈ, ਸ੍ਰੇਸ਼ਟ ਸੱਜਣ ਸ੍ਰੇਸ਼ਟ ਜਾਣਕਾਰੀ ਅੰਤਰਜਾਮਤਾ ਰੱਖਣ ਵਾਲਾ।
ਸਤਿਗੁਰ ਮੀਤ ਮਿਲਾਇਆ,
ਸਤਿਗੁਰੂ ਸੱਚੇ ਗੁਰੂ ਨੇ ਮੀਤ ਮਿੱਤਰ ਨੇ ਸੱਚੇ ਸਤਿਗੁਰੂ ਮਿੱਤਰ ਨੇ ਮੈਨੂੰ ਤੇਰੇ ਨਾਲ ਮਿਲਾਇਆ, ਮਿਲਾਉਣਾ ਕੀਤਾ ਹੈ। ਹੇ ਵਾਹਿਗੁਰੂ
ਮੈਂ ਸਦਾ ਸਦਾ ਤੇਰਾ ਤਾਣ,
ਇਸ ਲਈ ਮੈਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਤੇਰਾ ਤਾਣ ਬਲ ਹੈ।
ਸਤਿਗੁਰ ਮੇਰਾ ਸਦਾ ਸਦਾ,
ਮੇਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਨਵੀਨ ਸਰੂਪ ਹੈ। ਸਤਿਗੁਰ ਮੇਰਾ ਸਦਾ ਸਦਾ, ਜਾਇਓ ਕੋਈ ਸਦਾ ਹੀ ਪਿੱਛੇ ਵੀ ਸੀ ਸਦਾ ਅੱਗੇ ਨੂੰ ਹੋਵੇਗਾ, ਸਦਾ ਹੁਣ ਵੀ ਹੈ ਤੇ ਐਸਾ ਜੋ ਸਤਿਗੁਰੂ ਹੈ।
ਨਾ ਆਵੇ ਨਾ ਜਾਏ,
ਜੋ ਨਾ ਕਿਤੋਂ ਜਨਮ ਧਾਰ ਕੇ ਆਵੇ ਆਉਂਦਾ, ਨਾ ਹੀ ਮਰ ਕੇ ਕਿਤੇ ਜਾਵੇ ਜਾਂਦਾ, ਭਾਵ ਹਰ ਵਕਤ ਅੰਗ ਸੰਗ ਹੈ। ਜਦੋਂ ਭੈਣ ਨਾਨਕੀ ਯਾਦ ਕਰਦੇ ਸੀ ਉਹ ਲੱਖਾਂ ਕੋਹਾਂ ਤੋਂ ਕਿਵੇਂ ਆ ਜਾਂਦੇ ਸੀ, ਉਹ ਸਾਰੀ ਜਗ੍ਹਾ ਹੈ, ਉਹ ਸੁਲਤਾਨਪੁਰ ਵੀ ਹੈ ਤੇ ਉਹ ਨਾਨਕ ਨਨਕਾਣਾ ਸਾਹਿਬ ਵੀ ਹੈ, ਉਹ ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਸਾਰੇ ਜਰਰੇ ਜਰਰੇ ਚ ਹੈ, ਉੱਥੋਂ ਹੀ ਪ੍ਰਗਟ ਹੋ ਜਾਂਦੇ ਸੀ, ਉਹਨਾਂ ਨੂੰ ਦੇਰ ਕੀ ਲੱਗਣੀ ਸੀ। ਇਸ ਕਰਕੇ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਮੇਰਾ ਸਤ ਜਮਾਂ ਗੁਰ ਸਤ ਨਕੀਦਾ ਤ੍ਰੈ ਕਾਲ ਵੱਧ ਤਿੰਗ ਸਤ ਤਿਉਂ, ਜਿਸਦਾ ਤਿੰਨਾਂ ਕਾਲਾਂ ਚ ਬਾਅਦ ਨਾ ਹੋਵੇ, ਭੂਤਕਾਲ ਭਵਿੱਖ ਕਾਲ ਵਰਤਮਾਨ ਤਿੰਨਾਂ ਦੇ ਚ ਨਾਸ ਨਾ ਹੋਵੇ, ਉਹ ਸਤ ਹੈ, ਗੁਰ ਚੇਤਨ ਸਰੂਪ ਹੈ, ਪਰਮੇਸ਼ਰ ਸਦਾ ਸਦਾ ਇਸਤਤ ਰਹਿਣ ਵਾਲਾ ਹੈ, ਨਾ ਆਵੇ ਨਾ ਜਾਏ, ਉਹ ਨਾ ਜੰਮਦਾ ਤੇ ਨਾ ਮਰਦਾ ਹੈ। ਪ੍ਰਸ਼ਨ ਕੀਤਾ ਸਤਿਗੁਰੂ ਜੀ ਜੰਮਣ ਮਰਨ ਤੋਂ ਕਿਉਂ ਰਹਿਤ ਹੈ, ਕਿਵੇਂ ਹੈ ਇਹ ਸਮਝਾਓ ਵੀ ਸਤਿਗੁਰੂ ਜੰਮਣ ਮਰਨ ਤੋਂ ਰਹਿਤ ਕਿਵੇਂ ਨੇ, ਇਹਦਾ ਉੱਤਰ ਦਿੰਦੇ ਹੁਣ।
ਉਹ ਅਵਨਾਸੀ ਪੁਰਖ ਹੈ,
ਉਹ ਮੇਰਾ ਸਤਿਗੁਰੂ ਨਾਸ ਤੋਂ ਰਹਿਤ ਪੁਰਖ ਪੂਰਨ ਹੈ ਪਰਮੇਸ਼ਰ,
ਸਭ ਮਹਿ ਰਹਿਆ ਸਮਾਏ,
ਉਹ ਸਾਰਿਆਂ ਥਾਵਾਂ ਦੇ ਵਿੱਚ ਵਿਆਪਕ ਸਮਾ ਰਿਹਾ ਹੈ, ਵਿਆਪਕ ਹੈ ਉਹ ਪੁਰਖ, ਉਹ ਅਵਨਾਸੀ ਪੁਰਖ ਹੈ, ਉਹ ਪੁਰਖ ਪੂਰਨ ਪਰਮੇਸ਼ਰ ਅਵਨਾਸੀ ਨਾਸ ਤੋਂ ਰਹਿਤ ਹੈ, ਸਭ ਮਹਿ ਰਿਹਾ ਸਮਾਏ, ਸਾਰੀਆਂ ਥਾਵਾਂ ਵਿੱਚ ਸਮਾ ਰਿਹਾ ਹੈ।
ਰਾਮ ਨਾਮ ਧਨ ਸੰਚਿਆ,
ਜਿਸ ਦੀ ਸ਼ਰਧਾ ਰੂਪੀ ਪੂੰਜੀ ਸਾਰੀ ਇਕੱਠੀ ਬੋਲਦੀ, ਸਾਬਤ ਪੂੰਜੀ ਰਾਸ ਤੋਂ ਚੱਲਣਾ,
राम नाम तन संचया सावत पूंजी रास।
जिसकी श्रद्धा रूपी पूंजी रास सावत पूर्ण कैम है ते रास सच्चाई दे विच है, रास दुरुस्त है ते सच स्वरूप की प्राप्ति हुई है उन्होंने, क्योंकि उसने राम परमेश्वर के नाम रूपी धन रोकड़ी नूं गुरां दी संगत दे नाल मिलके संचय एकत्र कीता है। जिसने श्रद्धा रूपी पूंजी रास करके परमेश्वर का नाम रूपी धन एकत्र कीता है उसके स्वासा रूपी रास पूंजी साबत है, भाव सफली हो गई, स्वास सफले हो गए उसके।
नानक दरगह मन्या,
सतगुरु जी कथन कर दे पुरख परमेश्वर की दरगाह न्याय स्थान सभा कचहरी रब दी जिथे सब का न्याय हुंदा है उहदे विच मन्या प्रमाणिक हुंदे ने। फिर कौन हुंदे ने पूरे प्रमाणिक दसदे ने,
गुर पूरे सावास,
जिसनूं पूर्ण सतगुरां ने सावास धनता योग कीता है, जिस गुरां दी कृपा करके मैं परमेश्वर दी दरगाह विच मन्या गया हां, मैं उस पूरे पूर्ण गुरां दा मन वाणी शरीर करके सावास धनवादी हां, मन करके शरीर करके बाणी करके। ये हुण कुछ अंक न भाई पोथियां ध्यान नाल देखो भी, पहला 14 अंक है, उस तों बाद फिर एक अंक होगा, फिर दो अंक होणगे, फिर होणगे 11 अंक। ਇਹ ਵਾਧੂ ਨਹੀਂ ਹੈ ਵੀ ਐਵੇਂ ਲਿਖ ਦਿੱਤੇ, ਇਹਨਾਂ ਦਾ ਕੋਈ ਮਤਲਬ ਹੈ, ਉਹ ਮਤਲਬ ਸਮਝਣ ਦੀ ਲੋੜ ਹੈ ਵੀ ਇੱਥੇ ਜਿਹੜਾ 14 ਅੰਕ ਲੱਗਿਆ ਹੋਇਆ ਅੱਖਰਾਂ ਦੇ ਵਿੱਚ ਪੂਰਾ ਧਿਆਨ ਰੱਖਣ ਦੀ ਲੋੜ ਹੈ। ਹੁਣ ਤੁਹਾਨੂੰ 14 ਅੰਕ ਦਾ ਮਤਲਬ ਹੈ ਇਸ ਅਸ਼ਟਪਦੀ ਦੀਆਂ ਜਿਹੜੀਆਂ ਸੀ ਇਹ 14 ਪੌੜੀਆਂ ਨੇ ਇਹਦੀਆਂ, ਇਹ ਤਾਂ ਇਹਦਾ ਵਾਚਕ ਹੈ। ਜਿਹੜਾ 1 ਲੱਗਿਆ ਹੋਇਆ ਹੈ ਇਹ 10ਵੇਂ ਘਰ ਦੀ ਅਸ਼ਟਪਦੀ ਜਿਹੜੀ ਹੈ ਉਹ 1 ਹੈ, ਤੇ ਕਿਉਂਕਿ ਚੌਥੇ ਪਾਤਸ਼ਾਹ ਦੀਆਂ ਹੈਗੀਆਂ 2 ਅਸ਼ਪਦੀਆਂ, 1 10ਵੇਂ ਘਰ ਦੀ ਹੈ, 1 ਦੂਜੇ ਘਰ ਦੀ ਹੈ, ਦੂਜੇ ਘਰ ਦੀ ਤਾਂ ਪਿੱਛੇ ਛੱਡ ਦਿੱਤੀ। ਇਹ ਲੈ ਰਹੇ ਵੀ 1 ਦਾ ਮਤਲਬ ਇਹ ਹੈ ਵੀ ਇਹ ਜਿਹੜੀ ਅਸ਼ਪਦੀ ਸੀ ਇਹ 10ਵੇਂ ਘਰ ਵਾਲੀ ਸੀ ਉਹ ਦੱਸਦਾ। 2 ਅੰਕ ਦਾ ਮਤਲਬ ਵੀ 2 ਅਸ਼ਪਦੀਆਂ ਨੇ ਗੁਰੂ ਰਾਮਦਾਸ ਮਹਾਰਾਜ ਦੀਆਂ, ਪਿੱਛੇ ਆ ਗਿਆ 11। ਹੁਣ ਇਹਦੇ ਵਿੱਚ ਇੱਕ ਇਹੋ ਜਿਹਾ ਮਹਾਰਾਜ ਸਾਹਿਬ ਜੀ ਨੇ ਦ੍ਰਿਸ਼ਟਕੂਟ ਵਾਂਗੂ ਇਹ ਗਿਣਤੀ ਦੇ ਵਿੱਚ ਐਸਾ ਰੱਖ ਦਿੱਤਾ ਵੀ ਇਹਦਾ ਜੇ ਕੋਈ ਜੋੜ ਕਰੂਗਾ 11 ਆਉਣੇ ਨਹੀਂ ਹੈ, 11 ਆਊ ਕਿਵੇਂ ਜੇ 14 ਦੇ ਵਿੱਚ ਪਹਿਲਾਂ ਜੇ 14 ਨੂੰ ਵਿੱਚ ਜੋੜ ਲਿਆ ਤੇ ਫਿਰ 14 ਦੇ 1 15, 15 ਤੇ 2 17 ਹੋ ਗਏ, ਫਿਰ ਤਾਂ 11 ਫੇਰ ਬਣਾ ਬਣਿਆ। ਹੁਣ ਜੋੜ ਪਿੱਛੇ ਆਇਆ ਹੋਇਆ 11, ਇਹਦਾ ਮਤਲਬ ਇਹ ਜਾਣਨਾ ਕਿ ਇਹਦੇ ਵਿੱਚ ਸਾਰੀਆਂ ਕੁੱਲ ਅਸ਼ਪਦੀਆਂ ਜਿਹੜੀਆਂ ਨੇ, ਇਹਦੇ ਚ ਪਹਿਲੇ ਪਾਤਸ਼ਾਹ ਦੀਆਂ ਜਿਹੜੀਆਂ ਅਸ਼ਪਦੀਆਂ ਪਿੱਛੇ ਆ ਚੁੱਕੀਆਂ ਨੇ ਉਹ ਆਈਆਂ ਨੇ 5, ਜਿਹੜੇ ਤੀਸਰੇ ਪਾਤਸ਼ਾਹ ਦੀਆਂ ਅਸ਼ਪਦੀਆਂ ਆਈਆਂ ਉਹ ਆਈਆਂ ਨੇ 4। ਅਸਲ ਦੇ ਵਿੱਚ 5 ਤੇ 4 ਹੋ ਗਏ 9, ਜਿੱਥੇ ਗੁਰੂ ਰਾਮਦਾਸ ਮਹਾਰਾਜ ਦੀਆਂ ਦੋਨੇ ਅਸ਼ਪਦੀਆਂ ਸ਼ੁਰੂ ਹੁੰਦੀਆਂ ਉੱਥੇ 9 ਅੰਕ ਆ ਚੁੱਕਾ ਹੈ, ਪੋਥੀਆਂ 'ਚ ਦੇਖ ਸਕਦੇ ਹੋ ਤੁਸੀਂ, ਉੱਥੇ 9 ਅੰਕ ਆ ਚੁੱਕਾ ਹੈ। ਹੁਣ 9 ਦੇ ਵਿੱਚ 2 ਅਸ਼ਪਦੀਆਂ ਜੋੜਨੀਆਂ ਨੇ, 9 ਦੇ ਵਿੱਚ 2 ਜੋੜ ਲਓ, 11 ਹੋ ਗਏ। ਇਸ ਐਸ ਢੰਗ ਦੇ ਨਾਲ ਇਹ 11 ਅੰਕ ਦਾ ਭਾਵ ਹੈ। ਇਹ ਥੋੜਾ ਜਿਹਾ ਭਾਈ ਸਦਾਈ ਜਿਹੜੇ ਕਰ ਰਹੇ ਹੋ ਇਹ ਟੀਕੇ ਦੇ ਵਿੱਚ ਥੋੜਾ ਜਿਹਾ ਸੋਧ ਲੈਣਾ, ਸੋਧਣ ਵਾਲੀ ਬਾਤ ਹੈ, ਉਹਦੇ ਵਿੱਚ ਥੋੜੀ ਜਿਹੀ ਗਿਣਤੀ ਦਾ ਹਿਸਾਬ ਕਿਤਾਬ ਜਿਹੜਾ ਪੂਰਾ ਦਰੁਸਤ ਸਪਸ਼ਟ ਕਰਕੇ ਨਹੀਂ ਲਿਖਿਆ ਹੋਇਆ, ਇਹਨੂੰ ਸਮਝ ਲੈਣਾ। ਤੇ ਇਹ ਸੀ ਇਹਨਾਂ ਅੰਕਾਂ ਦੀ ਬਾਤ। ਅੱਗੇ ਹੁਣ ਜਿਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਅੱਗੇ ਪਾਵਨ ਬਚਨ ਚੱਲੇਗਾ, ਸੁਣੋ ਜੀ।
ਰਾਗ ਸੂਹੀ ਅਸ਼ਪਦੀਆ ਮਹੱਲਾ 5 ਘਰ ਪਹਿਲਾ।
ਰਾਗ ਸੂਹੀ ਹੈ, 8 ਪਦਾਂ ਵਾਲੇ ਸ਼ਬਦ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰਾਗ ਦੇ ਪਹਿਲੇ ਸੁਰਤਾਲ ਦੇ ਵਿੱਚ ਇਹ ਪਹਿਲੀ ਅਸ਼ਪਦੀ ਆਏਗੀ।
1 ਓਅੰਕਾਰ ਸਤਿਗੁਰ ਪ੍ਰਸਾਦ,
1 ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਅੰਮ੍ਰਿਤਸਰ ਸਾਹਿਬ ਜਦੋਂ ਬਿਰਾਜਮਾਨ ਸਨ, ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਹੇ ਸਤਿਗੁਰੂ ਜੀ, ਜੋ ਪਰਮਾਤਮਾ ਸਾਰੇ ਥਾਵਾਂ ਵਿੱਚ ਵਿਆਪਕ ਹੈ, ਸਾਰੇ ਭਗਤਾਂ ਦੇ ਹਿਰਦਿਆਂ ਵਿੱਚ ਸਾਕਸ਼ਾਤ ਹੈ, ਉਹ ਸਾਨੂੰ ਕਿਵੇਂ ਪ੍ਰਾਪਤ ਹੋਵੇ? ਇਹ ਸੁਣ ਕੇ ਮਹਾਰਾਜ ਸਾਹਿਬ ਜੀ ਫਿਰ ਫਰਮਾਉਂਦੇ ਹਨ,
ਉਰਜ ਰਹਿਓ ਵਿਖਿਆ ਕੈ ਸੰਗ।
ਕਹਿੰਦੇ ਇਹ ਜਿਹੜਾ ਜੀਵ ਹੈ ਨਾ, ਇਹ ਵਿਖਿਆ ਮਾਇਆ ਦੇ ਨਾਲ, ਮਾਇਆ ਰੂਪ ਕੀ ਹੈ, ਵਿਖਿਆ ਵਿਸ਼ੇ ਕਿਹੜੇ ਨੇ ਮਾਇਆ ਦੇ ਪੈਦਾ ਕੀਤੇ ਹੋਏ। ਉਰਜ ਰਹਿਓ ਕਿਹਦੇ ਵਿੱਚ? ਮਾਇਆ ਦੇ ਪੈਦੇ ਪੀਤੇ ਵਿਖਿਆ ਨਾਮ ਮਾਇਆ ਦਾ, ਵੀ ਮਾਇਆ ਦੇ ਵਿੱਚ ਉਲਝ ਰਿਹਾ, ਇੱਕ ਤਾਂ ਇਹ ਅਰਥ ਬਣ ਗਿਆ। ਦੂਸਰਾ ਵਿਸ਼ੇ ਜਿਹੜੇ ਸ਼ਬਦ ਸਪਾਰਸ ਰੂਪ ਰਸਗੰਧ, ਇਹਨਾਂ ਵਿਸ਼ਿਆਂ ਦੇ ਸੰਗਾਂ ਨਾਲ ਉਰਜ ਫਸ ਰਿਹਾ ਹੈ, ਵਿਸ਼ਿਆਂ ਦਾ ਸੰਗਾ ਸੰਗਤ ਕਰਕੇ ਫਸ ਰਿਹਾ ਹੈ, ਇਸ ਕਰਕੇ ਪਰਮਾਤਮਾ ਨੂੰ ਦੇਖ ਨਹੀਂ ਰਿਹਾ, ਸਾਕਸ਼ਾਤ ਨਹੀਂ ਪਰਮੇਸ਼ਵਰ ਹੋ ਰਿਹਾ।
ਮਨ ਹੈ ਵਿਆਪਤ ਅਨਕ ਤਰੰਗਾ,
ਅਨੇਕਾਂ ਪ੍ਰਕਾਰ ਦੇ ਤਰੰਗਾ ਲਹਿਰਾਂ ਇਹਦੇ ਮਨੇ ਚਿੱਤ ਦੇ ਸੰਕਲਪ ਵਿਕਲਪ ਰੂਪ ਹੋ ਕਰਕੇ ਉਹ ਵਿਆਪਤ ਵਿਆਪ ਰਹੀਆਂ ਨੇ, ਫੈਲ ਰਹੀਆਂ ਨੇ, ਬਿਲਕੁਲ ਜਿਵੇਂ ਦਰਿਆ ਦੇ ਵਿੱਚ ਇੱਕ ਲਹਿਰ ਜਾਂਦੀ ਹੈ, ਅਜੇ ਉਹ ਸਮਾਪਤ ਨਹੀਂ ਹੋਈ, ਦੂਜੀ ਲਹਿਰ ਉਹਦੇ ਪਿੱਛੇ ਹੋਰ ਆ ਰਹੀ ਹੈ, ਉਹ ਸਮਾਪਤ ਨਹੀਂ ਹੋਈ, ਤੀਜੀ ਹੋਰ ਆ ਰਹੀ ਹੈ, ਪਹਿਲੀ ਲਹਿਰ ਸਮਾਪਤ ਹੋ ਜਾਂਦੀ ਹੈ, ਪਿਛਲੀਆਂ ਨਵੀਂ ਪੈਦਾ ਹੋ ਜਾਂਦੀਆਂ। ਬਿਲਕੁਲ ਸਾਡੇ ਅੰਦਰ ਇਹੀ ਤਰ੍ਹਾਂ ਹੋ ਰਿਹਾ, ਇੱਕ ਸੰਕਲਪ ਪੈਦਾ ਹੋਇਆ, ਅਜੇ ਪੂਰਾ ਵੀ ਨਹੀਂ ਹੋਇਆ, ਦੂਜਾ ਨਾਲ ਦੀ ਨਾਲ ਹੋਰ ਪੈਦਾ ਹੋ ਗਿਆ, ਤੀਜਾ ਫੇਰ ਪੈਦਾ ਹੋ ਗਿਆ। ਇਹ ਸੰਕਲਪਾਂ ਦੀ ਦੁਨੀਆਂ ਦੇ ਵਿੱਚ ਜਦੋਂ ਕਿਤੇ ਨਾਮ ਪਹੁੰਚ ਜਾਂਦਾ ਹੈ, ਕੇਵਲ ਨਾਮ ਦਾ ਸੰਕਲਪ ਰਹਿ ਜਾਂਦਾ, ਫਿਰ ਬਾਕੀ ਸੰਕਲਪ ਸਾਰੇ ਮਿਟ ਜਾਂਦੇ ਨੇ, ਫਿਰ ਇੱਕੋ ਹੀ ਲਹਿਰ ਰਹਿ ਜੂਗੀ ਨਾਮ ਦੀ, ਬਾਕੀ ਨਹੀਂ ਰਹੇਗੀ, ਸਮਾਪਤ ਹੋ ਜਾਣਗੀਆਂ। ਤੋ ਇਸ ਕਰਕੇ ਫਿਰ ਇਹ ਅਨਕ ਪ੍ਰਕਾਰ ਦੇ ਤਰੰਗ ਜਿਹੜੇ ਫੈਲ ਰਹੇ ਹਨ।
ਮੇਰੇ ਮਨ ਅਗਮ ਅਗੋਚਰ,
ਇਹ ਮੇਰੇ ਮਨ ਜੋ ਮਨ ਬਾਣੀ ਦੇ ਅਵਿਸ਼ੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਪਰਮੇਸ਼ਰ ਹੈ, ਉਹ ਵਾਹਿਗੁਰੂ ਐਸਾ ਹੈ।
ਕਤ ਪਾਈਐ ਪੂਰਨ ਪਰਮੇਸ਼ਰ,
ਪੂਰਨ ਪਰਮੇਸ਼ਰ ਨੂੰ ਇਹਨਾਂ ਸੰਕਲਪਾਂ ਵਿਕਲਪਾਂ ਵਿੱਚ ਫਸ ਕੇ ਕਤ ਕਿਸ ਤਰ੍ਹਾਂ ਪਾਈਐ ਪਾਵੇਗਾ? ਭਾਵ ਨਹੀਂ ਪਾ ਸਕਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਮੋਹ ਮਗਨ ਮਹਿ ਰਹਿਆ ਵਿਆਪੇ।
ਇਹ ਜੀਵ ਹਰ ਵਕਤ ਮੋਹ ਸਨੇਹ ਦੇ ਮਗਨ, ਮਗਨਤਾ ਵਿੱਚ, ਮਸਤੀ ਦੇ ਵਿੱਚ ਵਿਆਪੇ ਵਿਆਪ ਰਿਹਾ, ਲੱਗ ਰਿਹਾ ਹੈ, ਇਸ ਕਰਕੇ
ਅਤ ਤ੍ਰਿਸ਼ਨਾ ਕਬਹੂ ਨਹੀਂ ਧਰਾਪੇ।
ਇਸ ਨੂੰ ਅਤਸੈ ਕਰਕੇ ਖਾਣ ਪੀਣ ਪਹਿਨਣ ਆਦਿ ਦੀ ਤ੍ਰਿਸ਼ਨਾ ਇਹ ਚਿੰਬੜੀ ਹੋਈ ਹੈ, ਜਿਸ ਕਰਕੇ ਜੀਵ ਦਾ ਹਿਰਦਾ ਕਦੇ ਵੀ ਤ੍ਰਾਪੇ ਤ੍ਰਿਪਤ ਨਹੀਂ ਹੁੰਦਾ ਹੈ।
ਵਸੇ ਕ੍ਰੋਧ ਸਰੀਰ ਚੰਡਾਰਾ,
ਇਹ ਸਰੀਰ ਦੇਹੀ ਦੇ ਵਿੱਚ ਕ੍ਰੋਧ ਰੂਪੀ ਚੰਡਾਲ ਵਸੇ ਵਸ ਰਿਹਾ, ਉਹ ਐਸਾ ਚੰਡਾਲ ਹੈ ਜਿਹੜਾ ਹਰ ਵਕਤ ਰਹਿੰਦਾ, ਖੜਾ ਨਹੀਂ ਛੱਡਦਾ ਹੈ।
ਅਗਿਆਨ ਨਾ ਸੂਝੈ ਮਹਾਂ ਗੁਬਾਰਾ,
ਅਗਿਆਨ ਰੂਪੀ ਮਹਾਂ ਵੱਡੇ ਗਾੜੇ ਗੁਬਾਰਾ ਹਨੇਰੇ ਦੇ ਵਿੱਚ, ਇਸ ਨੂੰ ਪਰਮਾਰਥ ਦੇ ਰਸਤੇ, ਜਿਹੜਾ ਪਰਮਾਤਮਾ ਦਾ ਰਸਤਾ ਨਾ ਪਰਮਾਰਥ ਦਾ, ਉਹਦੀ ਸੋਝੀ ਨਹੀਂ ਹੈ, ਅਗਿਆਨ ਦੇ ਕਾਰਨ ਜੀਵ ਨੂੰ ਆਤਮਕ ਜੀਵਨ ਵੱਲੋਂ ਮਹਾਂ ਗੁਬਾਰਾ ਗਾੜਾ ਹਨੇਰਾ ਰਹਿੰਦਾ, ਜਿਸ ਕਰਕੇ ਇਸ ਨੂੰ ਪਰਮਾਰਥ ਦੇ ਗਿਆਨ ਦੀ ਕੁਝ ਵੀ ਸੂਝੇ ਸਮਝ ਨਹੀਂ ਆਉਂਦੀ ਹੈ।
ਭ੍ਰਮਤ ਵਿਆਪਤ ਜਰੇ ਕਿਵਾਰਾ,
ਜੋ ਸੰਸਾਰ ਦੇ ਅੰਦਰ ਭ੍ਰਮਤ ਪਰਮ ਵਿਆਪਤ ਵਿਆਪਿਆ ਹੋਇਆ ਹੈ, ਤੇ ਇਹਦੇ ਵਿੱਚ ਫਿਰ ਪੰਜਾਂ ਕੋਸ਼ਾਂ ਰੂਪੀ ਕਿਵਾਰ ਨਾਂ ਜਿਹੜਾ ਨਾ, ਕਿਵਾਰਾ ਤਖਤਿਆਂ ਦਾ ਨਾਮ ਹੈ, ਆ ਸੰਦੇਸ਼ਾ ਜਿਹੜਾ ਇਹ ਵੀ ਦੋਨੇ ਫੱਟੇ ਨੇ, ਇਹ ਜੜੇ ਹੋਏ ਹਨ, ਇਸ ਕਰਕੇ
ਜਾਣ ਨਾ ਪਾਈਐ ਪ੍ਰਭ ਦਰਬਾਰਾ,
ਪਰਮੇਸ਼ਰ ਦੇ ਸਤਸੰਗਤ ਰੂਪੀ ਦਰਬਾਰ ਦੇ ਵਿੱਚ ਜਾਇਆ ਨਹੀਂ ਜਾਂਦਾ, ਤੁਰਿਆ ਪਦ ਰੂਪੀ ਦਰਬਾਰ ਵਿੱਚ ਜਾਣ ਜਾਣਾ ਨਹੀਂ ਪਾਈਐ ਪਾਉਂਦਾ ਇਹ ਜੀਵ। ਇਹਦੇ ਵਿੱਚ ਇੱਕ ਦ੍ਰਿਸ਼ਟਾਂਤ ਕਲਪਿਆ ਹੋਇਆ ਹੈ, ਕਹਿੰਦੇ ਵੀ ਇੱਕ ਰਾਜਾ ਸੀ ਧਰਮ ਧੋਜਾ ਨਾਮ ਦਾ, ਉਹਨੇ ਕਿਲਾ ਬਣਾਇਆ, 84 ਬੂਹੇ ਰੱਖੇ ਉਹਦੇ, ਬਾਕੀ ਦੇ ਬੂਹਿਆਂ 83 ਬੂਹਿਆਂ ਨੂੰ ਜਿੰਦੇ ਲਾ ਦਿੱਤੇ, ਇੱਕ ਬੂਹਾ ਖੁੱਲ੍ਹਾ ਰੱਖਿਆ, ਤੇ ਉਹਦੇ ਵਿੱਚ ਜਿਹੜਾ ਇੱਕ ਵਾਰੀ ਬਣ ਜਾਂਦਾ ਸੀ ਉਹ ਦਰਵਾਜ਼ੇ ਬੰਦ ਹੋਣ ਕਰਕੇ ਟੱਕਰਾਂ ਮਾਰਦਾ ਰਹਿੰਦਾ, ਲੱਭਦਾ ਨਹੀਂ ਸੀ ਉਸ ਨੂੰ, ਖਾਸ ਕਰਕੇ ਜੇ ਅੰਨਾ ਪੁਰਸ਼ ਉਹਦੇ ਚਲਿਆ ਜਾਂਦਾ ਉਹਨੂੰ ਪਤਾ ਨਹੀਂ ਸੀ ਲੱਗਦਾ, ਤੇ ਇਸੇ ਤਰ੍ਹਾਂ ਕਹਿੰਦੇ ਉਹਦੇ 'ਚ ਇੱਕ ਅੰਨਾ ਪੁਰਸ਼ ਜਾ ਵੜਿਆ, ਅਚਾਨਕ ਚਲਿਆ ਗਿਆ ਕਿਤੇ ਬਾਹਰ ਬੈਠੇ ਸੀ ਬਾਹਰ ਤੋਂ, ਉਹ ਸਿੱਧਾ ਤੁਰਿਆ ਗਿਆ, ਪਤਾ ਲੱਗਿਆ ਨਾ, ਪਤਾ ਉਦੋਂ ਹੀ ਲੱਗਿਆ ਜਦੋਂ ਉਹ ਕਿਲੇ ਦੇ ਅੰਦਰ ਚਲਿਆ ਗਿਆ, ਉੱਥੇ ਜਾ ਕੇ ਉਹ ਬੜਾ ਦੁਖੀ ਹੋਇਆ, ਉਹਨੂੰ ਸੱਪ ਖਾਣ ਨੂੰ ਪੈਣ, ਸੱਪ ਸੂੰਗ ਦੇ ਕੋਲ ਦੀ ਲੰਘਦੇ ਹੈ, ਸ਼ੇਰ ਗੱਜਦਾ ਹੈ, ਕਈ ਤਰ੍ਹਾਂ ਦੇ ਭਿਆਨਕ ਜਾਨਵਰ ਉਹਨੂੰ, ਉਹ ਦੁਖੀ ਹੋ ਗਿਆ, ਕਹਿੰਦਾ ਵੀ ਮੈਨੂੰ ਕੋਈ, ਮੇਰੇ ਤਾਂ ਅੱਖਾਂ ਨਹੀਂ, ਕੋਈ ਮੈਨੂੰ ਦੱਸੋ ਉਪਾਅ, ਦੱਸੋ ਮੈਂ ਤਾਂ ਬਾਹਰ ਜਾਣਾ ਹੈ। ਮੈਂ ਤੰਗ ਹੋ ਗਿਆ ਇੱਥੇ ਕਿਲੇ 'ਚ। ਉਹਦੀ ਪੁਕਾਰ ਸੁਣ ਕੇ ਇੱਕ ਕਹਿੰਦਾ ਵੀ ਮੈਂ ਤੈਨੂੰ ਯੁਗਤੀ ਦੱਸ ਦੇਣਾ ਵੀ ਤੇਰੀ ਬਾਂਹ ਫੜ ਕੇ ਬਾਹਰ ਨਹੀਂ ਮੈਂ ਕੱਢ ਸਕਦਾ, ਵੀ ਰਾਜੇ ਦਾ ਹੁਕਮ ਨਹੀਂ ਅੱਕਣ। ਉਹ ਕਹਿੰਦਾ ਯੁਗਤੀ ਦੱਸ ਦੇ। ਉਹ ਕਹਿੰਦੇ ਦੀਵਾਰ ਦੇ ਨਾਲ ਆਪਣਾ ਹੱਥ ਲਾ ਕੇ ਟੋਹਦਾ ਚੱਲਿਆ ਚੱਲ। ਕਹਿੰਦਾ ਮੇਰਾ ਇੱਕ ਹੱਥ ਵੱਢਿਆ ਹੋਇਆ, ਕਹਿੰਦਾ ਇੱਕ ਹੱਥ ਤਾਂ ਸਾਬਤ ਹੈਗਾ, ਉਹਦੇ ਨਾਲ ਟੋਲਾ। ਕਹਿੰਦਾ ਠੀਕ ਹੈ। ਅੱਖਾਂ ਤੋਂ ਅੰਨਾ ਸੀ, ਸਿਰ ਤੋਂ ਗੰਜਾ ਸੀ। ਉਹ ਤੁਰ ਪਿਆ ਉਹਦੇ ਕਹਿਣ ਤੋਂ ਤੇ ਸਾਰੇ ਬੂਹੇ ਬੰਦ ਸੀ, ਮਿਲਦੇ ਗਏ। ਜਦੋਂ ਦਰਵਾਜ਼ਾ ਜਿਹੜਾ ਖੁੱਲ੍ਹਾ ਮਿਲਿਆ, ਉਹਦੀ ਮਾੜੀ ਕਿਸਮਤ ਉੱਤੇ ਮਖਿਆਲ ਲੱਗਿਆ ਹੋਇਆ ਸੀ, ਸ਼ਹਿਦ ਦਾ ਛੱਤਾ ਲੱਗਿਆ ਹੋਇਆ ਸੀ। ਉਹਦਾ ਹੱਥ ਉਹਦੇ ਵਿੱਚ ਵੱਜਿਆ। ਉਹ ਜਦੋਂ ਹੱਥ ਉਹਦੇ ਵਿੱਚ ਵੱਜਿਆ, ਮੱਖੀਆਂ ਉੱਡੀਆਂ ਤੇ ਉਹ ਗੰਜ ਸੀ ਸਿਰ ਦੇ ਵਿੱਚ, ਇਸ ਕਰਕੇ ਉਹਦੇ ਗੰਜ ਦੇ ਵਿੱਚ ਬਹਿ ਕੇ ਜਦੋਂ ਮੱਖੀ ਲੜਨ ਲੱਗੀ, ਖੁਰਕ ਜੀ ਹੋਣ ਲੱਗੀ। ਹੱਥ ਤਾਂ ਇੱਕੋ ਹੀ ਸੀ, ਉਹ ਹੱਥ ਛੱਡ ਕੇ ਖੁਰਕ ਕਰਦਾ ਕਰਦਾ ਦਰਵਾਜ਼ਾ ਲੰਘ ਗਿਆ, ਮੁੜ ਕੇ ਫੇਰ ਚੁਰਾਸੀ ਦੇ ਗੇੜ 'ਚ ਪੈ ਗਿਆ। ਇਹਨੂੰ ਕਹਿੰਦੇ ਵੀ ਚੁਰਾਸੀ ਦੇ ਗੇੜ 'ਚ ਪੈ ਗਿਆ। ਇਹ ਦ੍ਰਿਸ਼ਟਾਂਤ ਕਲਪਿਆ ਹੋਇਆ ਹੈ। ਉਹ ਬਾਦਸ਼ਾਹ ਦੀ ਨਿਆਈ, ਤੇ ਜਿਵੇਂ ਬਾਦਸ਼ਾਹ ਦਾ ਵੀ ਧਰਮ ਧੁਜਾ, ਧਰਮ ਦੀ ਧੁਜਾ ਹੈ ਪਰਮੇਸ਼ੁਰ, ਧਰਮ ਦਾ ਝੰਡਾ ਹੈ। ਉਹਨੇ ਸੰਸਾਰ ਜਿਹੜਾ ਹੈ 84 ਲੱਖ ਜੋਨ, ਜਿਹੜੀ 84 ਬੂਹਿਆਂ ਵਾਲਾ ਇਹ ਕਿਲਾ ਬਣਾਇਆ ਸੰਸਾਰ, ਜਿਹੜੇ ਬਾਕੀ ਜੂਨਾਂ ਨੇ ਇੱਕ ਘੱਟ 84 ਲੱਖ ਦੇ ਵਿੱਚੋਂ ਇੱਕ ਨੂੰ ਘਟਾ ਲਈਏ, ਜੇ ਬਹੁਤ ਹੀ ਉਸ ਤਰ੍ਹਾਂ ਉਹ ਗਿਣਤੀ ਹੋਰ ਤਰ੍ਹਾਂ ਦੀ ਬਣਦੀ ਹੈ ਵੀ 83,99,999 ਐਂ ਕਹਿ ਲਓ ਤਾਂ ਵੀ ਹੋਈ ਗੱਲ, ਇੱਕ ਘੱਟ ਕਹਿ ਲਓ ਤਾਂ ਵੀ ਹੋਈ ਗੱਲ। ਇਹ ਸਾਰੇ ਬੂਹੇ ਜਿਹੜੇ ਨੇ 84 ਲੱਖ ਜੂਨਾਂ ਦੇ ਬੂਹਿਆਂ ਦੇ ਵਿੱਚੋਂ ਇੱਕ ਬੂਹਾ ਮਨੁੱਖਾ ਸਰੀਰ ਵਾਲਾ ਖੁੱਲ੍ਹਾ ਰੱਖਿਆ, ਬਾਕੀ ਜੂਨਾਂ ਦੇ ਬੰਦ ਕਰ ਦਿੱਤੇ। ਬੰਦ ਕਰਕੇ ਤੇ ਇਸ ਨੂੰ ਆ ਸੰਦੇਸ਼ਾਂ ਦੇ ਤਾਂ ਜਿਹੜੇ ਦੋਨੇ ਤਖ਼ਤੇ ਕੋਸ਼ਾਂ ਦੇ ਤਖ਼ਤੇ ਜੋੜ ਦਿੱਤੇ, ਇਹਨੂੰ ਦੇਹ ਅਧਿਆਸ ਦਾ ਕੁੰਡਾ ਲਾ ਦਿੱਤਾ ਤੇ ਅਗਿਆਨ ਦਾ ਜਿੰਦਰਾ ਮਾਰ ਦਿੱਤਾ ਇਸ ਨੂੰ। ਇਸ ਕਰਕੇ ਫਿਰ ਉਹ ਅੰਨਾ ਬੰਦਾ ਹੈ। ਮਨੁੱਖਾ ਸਰੀਰ ਦੇ ਵਿੱਚ ਹੁਣ ਕੀ ਹੁੰਦਾ ਹੈ, ਜਿਵੇਂ ਅੰਨੇ ਦਾ ਹੱਥ ਮਖਿਆਲ 'ਚ ਵੱਜਿਆ, ਇਹ ਸਾਧ ਸਿੰਘ ਜੀ ਪਦਾਰਥਾਂ ਦੇ ਵਿੱਚ ਹੱਥ ਵੱਜਦਾ, ਫਿਰ ਮਾਇਆ ਰੂਪੀ ਮੱਖੀ ਉੱਡ ਕੇ, ਤੇ ਇਹਦਾ ਗੰਜ ਕੀ ਸੀ, ਸ਼ੁਭ ਗੁਣਾਂ ਤੋਂ ਹੀਣ ਹੋਣ ਕਰਕੇ ਗੰਜ ਸੀ, ਰੱਬ ਦੀ ਪ੍ਰੀਤੀ ਰੂਪ ਇਹਦੇ ਕੋਲ ਹੱਥ ਹੈ ਨਹੀਂ ਸੀ ਇੱਕ, ਤੇ ਮਾਇਆ ਰੂਪੀ ਮੱਖੀ ਜਿਹੜੀ ਹੈ ਉਹ ਫਿਰ ਇਹਦਾ ਡੰਗ ਮਾਰਨਾ, ਉਸ ਦਾ ਜਿਹੜੇ ਵਿਸ਼ਿਆਂ ਦੀ ਇੱਛਾ ਪੈਦਾ ਹੋਣੀ, ਉਹ ਵਿਸ਼ਿਆਂ ਦੇ ਸੰਕਲਪ ਰੂਪ ਖੁਰਕ ਕਰਦਾ ਕਰਦੇ, ਵਿਸ਼ਿਆਂ ਦੀ ਸੰਕਲਪ ਕਰਦਾ ਕਰ ਹੀ ਲੰਘ ਗਿਆ, ਤੇ ਮੁੜ ਕੇ ਫਿਰ ਉਹ ਗੇੜ ਦੇ ਪੈ ਗਿਆ। ਫਿਰ ਕਿਸੇ ਪੁਕਾਰਾਂ ਕੀਤੀਆਂ, ਕਿਸੇ ਬੰਦੇ ਨੇ ਸਾਧ ਸਿੰਘ ਜੀ ਪੁਰ ਕੇ ਉਸ ਨੂੰ ਕਿਹਾ ਵੀ ਭਾਈ ਆ ਮੈਂ ਤੈਨੂੰ ਇਹਦੇ 'ਚ ਲਗਾਉਂਦਾ ਬਾਹਰ, ਤੇ ਇਸ ਪ੍ਰਕਾਰ ਤੋਂ ਭਾਈ ਆਪਣਾ ਹੱਥ ਜਿਹੜਾ ਨਾ ਉੱਥੇ ਆ ਕੇ, ਜਿਹੜਾ ਬੂਹਾ ਖੁੱਲ੍ਹਾ ਸੀ ਉੱਥੇ ਆ ਕੇ ਹੱਥ ਸਿਰ ਦੇ ਉੱਤੇ ਮਾਰ ਬੈਠਾ, ਤੇ ਬੂਹਾ ਆ ਖੁੱਲ੍ਹਾ ਹੈ, ਮਨੁੱਖਾ ਸਰੀਰ ਦਾ ਗਿਆਨ ਦਿੱਤਾ ਉਸਨੂੰ। ਫਿਰ ਸਤਿਗੁਰਾਂ ਦੀ ਕਿਰਪਾ ਹੋਈ, ਸ਼ੁਭ ਗੁਣਾਂ ਦੇ ਬਾਲ ਵੀ ਆ ਗਏ, ਨਿਸ਼ਕਾਮ ਕਰਮਾਂ ਰੂਪੀ ਬਾਲ ਆ ਗਏ, ਤੇ ਜਿਹੜਾ ਪਰਮਾਤਮਾ ਦੀ ਪ੍ਰੀਤੀ ਸਾਬਤ ਹੋ ਗਈ, ਉਹ ਹੱਥ ਵੀ ਸਾਬਤ ਹੋ ਗਿਆ, ਗੰਜ ਵੀ ਠੀਕ ਹੋ ਗਿਆ, ਵੈਰਾਗ ਵਿਵੇਕ ਦੇ ਨੇਤਰ ਨਹੀਂ ਸਨ ਉਹ ਵੀ ਮਿਲ ਗਏ, ਉਹ ਫਿਰ ਇਸ ਕਿਲੇ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਅਭੇਦ ਹੋ ਗਿਆ, ਇਹ 84 ਲੱਖ ਜੂਨਾਂ ਤੋਂ ਬਾਹਰ ਹੋ ਗਿਆ। ਤੇ ਇਸ ਕਰਕੇ ਨਹੀਂ ਤਾਂ ਫਿਰ ਜਾਨ ਨਾ ਪਾਈ ਹੈ। ਪ੍ਰਭ ਦਰਬਾਰਾ ਦੁਆਰੇ ਬੋਲ ਦਿਓ ਜੀ ਇੱਕ ਵਾਰੀ।
ਜਾਨ ਨਾ ਪਾਈਐ ਪ੍ਰਭ ਦਰਬਾਰਾ।
ਇਸ ਪ੍ਰਕਾਰ ਫਿਰ ਪ੍ਰਭੂ ਦੇ ਦਰਬਾਰ ਨੂੰ ਤਾਂ ਨਹੀਂ ਜਾਣ ਪਾਇਆ ਇਹਨੇ, ਇਹ ਮਾਇਆ ਦੇ ਦੇਹ ਅਧਿਆਸ ਦੇ ਅਗਿਆਨ ਕਰਕੇ ਤੇ ਨੇਤਰਹੀਣ ਇਸ ਪ੍ਰਕਾਰ ਦਾ ਸੀ ਜੋ ਦ੍ਰਿਸ਼ਟਾਂਤ ਸੁਣਿਆ, ਤੇ ਤਾਂ ਇਹਨੂੰ ਪਰਮਾਤਮਾ ਨਾ ਮਿਲਿਆ। ਤੇ ਅੱਗੇ ਹੁਣ ਦੱਸਦੇ ਹਨ, ਕਿਉਂਕਿ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਡਿਸਣ ਦੋ ਮਹਾਂਪੀਰੀ, ਉਹ ਨੇਤਰ ਵੈਰਾਗ ਵਿਵੇਕ ਦੇ ਨੇ ਉਹ ਵੀ ਮਿਲ ਗਏ ਇਸ ਨੂੰ, ਫਿਰ ਪਰਮਾਤਮਾ ਦੇ ਦਰਸ਼ਨ ਹੋਏ।
ਆਸਾ ਅੰਦੇਸਾ ਬੰਦ ਪਰਾਨਾ।
ਜੀਵ ਹਰ ਵੇਲੇ ਅੰਦੇਸਾ ਸੰਸੇ ਰੂਪ ਬੰਦ ਬੰਧਨ ਵਿੱਚ ਪਰਾਨਾ ਪਿਆ ਹੈ।
ਮਹਿਲ ਨਾ ਪਾਵੇ ਫਿਰਤ ਬਿਗਾਨਾ।
ਇਸ ਕਰਕੇ ਸੱਚਖੰਡ ਰੂਪੀ ਮਹਿਲ ਨੂੰ ਨਹੀਂ ਪਾਵੇ ਪਾਉਂਦਾ, ਜਿਹੜੇ ਕਰਕੇ ਫਿਰ ਇਹ ਬੇਗਾਨਾ, ਬੇਗਾਨੇ ਦਾ ਮਤਲਬ ਬੇਗਿਆਤ ਹੋਇਆ, ਬੇਗਿਆਤ ਹੋਇਆ ਫਿਰਤ ਫਿਰਦਾ ਹੈ। ਬੇਗਾਨਾ ਪਰਾਏ ਭਾਵ ਜਮਾਂ ਦੇ ਲੋਕ ਜਾਂ ਕਾਮ ਕਰੋ ਆਦਿਕ ਦੂਤਾਂ ਦਾ, ਉਹਨਾਂ ਦਾ ਹੀ ਬਣਿਆ ਫਿਰਦਾ ਹੈ। ਬੇ ਜਮਾਂ ਗਾਨਾ, ਵਾਹਿਗੁਰੂ ਦੇ ਗੁਣ ਜਿਹੜੇ ਨੇ, ਗਾਨਾ ਗਾਉਣ ਤੋਂ ਬੇ ਬਿਨਾਂ ਹੀ ਤੁਰਿਆ ਫਿਰਦਾ ਹੈ। ਜਾਂ ਵੇ ਦਵੈਤ ਦੇ ਗਾਨਾ ਗਾਉਣ ਵਿਚ ਤੁਰਿਆ ਫਿਰਦਾ, ਦਵੈਤ ਹੀ ਬੋਲਦਾ ਰਹਿੰਦਾ ਹੈ।
ਸਗਲ ਵਿਆਦ ਕੈ ਵਸ ਕਰ ਦੀਨਾ,
ਤੇ ਪਰਮੇਸ਼ਰ ਨੇ ਕਰਮਾਂ ਅਨੁਸਾਰ ਇਸ ਨੂੰ ਸਾਰੇ ਵਿਆਧੀ ਉਪਾਧੀ ਆਦਿ, ਜਿਹੜੇ ਆਦਿ ਵਿਆਧ ਉਪਾਧ ਨੇ, ਇਨ੍ਹਾਂ ਰੋਗਾਂ ਦੇ ਵਸ ਅਧੀਨ ਕਰ ਦਿੱਤਾ ਹੈ ਦੇਹ ਦਿਆਸ ਹੋਣ ਕਰਕੇ, ਜਿਵੇਂ ਵਾਇ ਪਿਤ ਕਫ ਰੁਦਰ ਵਿਗਾਰ ਇਨ੍ਹਾਂ ਰੋਗਾਂ ਦੇ ਅੰਦਰ ਕਰ ਦਿੱਤਾ ਹੈ, ਜਾਂ ਮਾਇਆ ਦੇ ਵਸ ਕਰ ਦੀਨਾ, ਮਾਇਆ ਦੇ ਮੋਹ ਕਰਕੇ ਵਿਕਾਰਾਂ ਦੇ ਵਸ ਕਰ ਦਿੱਤਾ ਹੈ।
ਫਿਰਤ ਪਿਆਸ ਜੋ ਜਲ ਬਿਨ ਮੀਨਾ,
ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ ਨਾ, ਐ ਜੀ ਪਦਾਰਥਾਂ ਰੂਪੀ ਪਾਣੀ ਦੀ ਪਿਆਸ ਤਿਆਹਾ ਫਿਰਤ ਫਿਰਦਾ ਰਹਿੰਦਾ, ਹਲ ਹਲ ਕਰਦਾ ਫਿਰਦਾ, ਇੱਥੋਂ ਮਿਲ ਜਾਏ ਪਦਾਰਥ, ਇੱਥੋਂ ਮਿਲ ਜਾਏ, ਉਨ੍ਹਾਂ ਪਦਾਰਥਾਂ ਨੂੰ ਇਕੱਤਰ ਕਰਕੇ ਤ੍ਰਿਪਤੀ ਨਹੀਂ ਆਉਂਦੀ ਹੈ ਇਸ ਨੂੰ, ਉਹ ਪਦਾਰਥਾਂ ਦੀ ਪ੍ਰਾਪਤੀ ਬਾਅਦ ਤੜਫਦਾ ਰਹਿੰਦਾ ਹੈ। ਅੱਗੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਕਿ
ਕਹੂ ਸਿਆਣਪ ਉਕਤ ਨਾ ਮੋਰੀ,
ਹੇ ਵਾਹਿਗੁਰੂ ਮੇਰੀ ਬੁੱਧੀ ਦੀ ਕੁਛ ਵੀ ਸਿਆਣਪ ਚਤਾਰਾਈ ਨਹੀਂ ਹੈ, ਨਾ ਹੀ ਮੇਰੀ ਬਾਣੀ ਦੀ ਕੋਈ ਉਕਤ, ਕੋਈ ਕਥਨ ਕਰਨ ਦੀ ਚਤਰਾਈ ਹੈ।
ਏਕ ਆਸ ਠਾਕੁਰ ਪ੍ਰਭ ਤੋਰੀ,
ਹੇ ਠਾਕੁਰ ਸਵਾਮੀ ਪਰਮੇਸ਼ਰ ਮੈਨੂੰ ਇੱਕ ਤੇਰੀ ਆਸ ਕੀ ਉਮੀਦ ਹੈ, ਇਸੇ ਉਮੀਦ ਦੇ ਆਸਰੇ ਮੈਂ ਜੀ ਰਿਹਾ, ਮਹਾਰਾਜ ਕਿਰਪਾ ਕਰ ਦਿਓ।
ਕਰੋ ਬੇਨਤੀ ਸੰਤਨ ਪਾਸੇ,
ਹੇ ਪਰਮੇਸ਼ਰ ਮੈਂ ਸੰਸਾਰ ਸਮੁੰਦਰ ਦੇ ਉਧਾਰ ਵਾਸਤੇ ਤੇਰੇ ਸੰਤਨ ਸੰਤਾਂ ਭਗਤਾਂ ਦੇ ਪਾਸੇ ਕੋਲ ਆ ਕੇ ਇਹੀ ਬੇਨਤੀ ਅਰਜੋਈ ਕਰੋ ਕਰਦਾ ਹਾਂ।
ਮੀਲ ਲੈ ਹੋ ਨਾਨਕ ਅਰਦਾਸੇ,
ਸਤਿਗੁਰੂ ਜੀ ਕਥਨ ਕਰਦੇ ਇਹ ਸੰਤ ਜਨੋ, ਮੇਰੀ ਇੱਕ ਹੋਈ ਅਰਦਾਸੇ ਬੇਨਤੀ ਹੈ ਕਿ ਮੈਨੂੰ ਆਪਣੇ ਚਰਨਾਂ ਚ ਮੇਲ ਰਹੋ, ਮੇਲ ਲੈਣਾ ਕਰੋ। ਹੇ ਪਰਮੇਸ਼ਰ ਮੇਰੀ ਇਹੀ ਬੇਨਤੀ ਹੈ, ਮੈਨੂੰ ਕਿਰਪਾ ਕਰਕੇ ਸਿੱਖ ਸੰਗਤਾਂ ਦੁਆਰਾ ਆਪਣੇ ਚਰਨਾਂ ਨਾਲ ਮੇਲ ਲੈਣਾ ਕਰੋ।
ਭਇਓ ਕਿਰਪਾਲ ਸਾਧ ਸੰਗ ਪਾਇਆ,
ਕਹਿੰਦੇ ਜਦੋਂ ਕਿਰਪਾ ਹੋਈ, ਭਇਓ ਕਿਰਪਾਲ ਸਾਧ ਸੰਗ ਪਾਇਆ, ਕਹਿੰਦੇ ਜਿਸ ਵੇਲੇ ਪੂਰਵਲੇ ਕਰਮਾਂ ਜਾਂ ਪੂਰੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ, ਭਇਓ ਹੋਇਆ ਜਿਸ ਉੱਤੇ ਪੂਰਵਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ, ਪਿਆ ਹੋਇਆ ਕੌਣ? ਪਰਮੇਸ਼ਰ ਈਸ਼ਵਰ। ਫਿਰ ਉਹ ਕਿਰਪਾਲੂ ਦਿਆਲੂ ਹੁੰਦਾ ਹੈ, ਉਹਨੇ ਸਾਧ ਸੰਗ ਸ੍ਰੇਸ਼ਟ ਸੰਤ ਜਨਾਂ ਦੀ ਜਿਹੜੀ ਸੰਗਤ ਹੈ, ਸਾਧ ਸੰਗ ਪਾਇਆ, ਸਾਧ ਜਨਾਂ ਦੀ ਸੰਗਤ ਪਾਇਆ, ਪਾਉਣਾ ਕੀਤਾ, ਕਿਉਂਕਿ ਇਹ ਲੇਖ ਲਿਖ ਦਿੱਤਾ, ਇਹ ਉਹਦੀ ਕਿਰਪਾਲਤਾ ਹੋਏ।
ਨਾਨਕ ਤ੍ਰਿਪਤੇ ਪੂਰਾ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਸ ਕਰਕੇ ਤੇ ਸੰਗਤਾਂ ਦਾ ਸਦਕਾ ਉਹ ਮੈਕੀ ਪਦਾਰਥਾਂ ਦੀ ਤ੍ਰਿਸ਼ਨਾ ਵੱਲੋਂ ਤ੍ਰਿਪਤੇ ਰੱਜ ਗਏ ਹਨ, ਰੱਜ ਜਾਂਦੇ ਹਨ, ਤੇ ਪੂਰਾ ਪੂਰਨ ਪਰਮੇਸ਼ਰ ਬ੍ਰਹਮਾਨੰਦ ਨੂੰ ਪਾਇਆ, ਪਾਉਣਾ ਕਰਦੇ ਨੇ, ਉਹਨਾਂ ਨੇ ਪੂਰਨ ਪਰਮੇਸ਼ਰ ਤੇ ਬ੍ਰਹਮਾਨੰਦ ਨੂੰ ਪਾ ਲਿਆ ਹੈ, ਅਤੇ ਜਿਸ ਕਰਕੇ ਉਹ ਆਤਮਾਨੰਦ ਕਰਕੇ ਰੱਜ ਜਾਂਦੇ ਨੇ। ਹਾਂਜੀ,
ਰਹਾਓ ਦੂਜਾ
ਦੂਸਰੇ ਰਹਾਓ ਦੇ ਸਤਿਗੁਰਾਂ ਨੇ ਉੱਤਰ ਬਖਸ਼ਿਆ, ਤਾਂ ਇੱਥੇ ਰਹਾਓ ਦੂਜਾ ਆਇਆ। ਸੋ ਆਓ, ਇੱਥੇ ਹੀ ਸਮਾਪਤੀ ਹੈ। ਪੁੱਲਾਂ ਚੱਕਾਂ ਦੀ ਸਤਿਗੁਰੂ ਖੇਮਾ ਕਰਨਗੇ।
ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ, ਰਹਾਓ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।